ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਗੁਰ ਆਪਣੇ ਬਲਿਹਾਰੀ ਜਿਨ ਪੂਰਨ ਪੈਜ ਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤਹ ਤਿਸ ਬਿਨ ਅਵਰ ਨਾ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪ੍ਰਭ ਆਪਣਾ ਵਰ ਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਪ੍ਰਭ ਆਪਣਾ ਵਰ ਦੀਨੇ ਸਗਲ ਜੀ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਅਤੇ ਸਤਿਕਾਰਯੋਗ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਅਤੇ ਇਸ਼ਨਾਨ ਕਰਨ ਵਾਸਤੇ ਬੜੀ ਹੀ ਸ਼ਰਧਾ ਭਾਵਨਾ ਆਦਵ ਸਤਿਕਾਰ ਦੇ ਨਾਲ ਦੂਰੋਂ ਨੇੜਿਓਂ ਚੱਲ ਕਰਕੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਿਸ਼ ਕੀਤੇ ਉੱਥੇ ਸਮੁੱਚੀ ਮਾਨਵਤਾ ਦੀ ਕਲਿਆਣ ਵਾਸਤੇ ਸਾਂਝਾ ਉਪਦੇਸ਼ ਹੁਕਮਨਾਮੇ ਦੇ ਰੂਪ ਅੰਦਰ ਸਾਨੂੰ ਬਖਸ਼ਿਸ਼ ਕੀਤਾ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪ ਜੀ ਗੁਰਮੁਖ ਸੰਗਤਾਂ ਨੇਤਾ ਪ੍ਰਤੀ ਪਿਆਰ ਸਤਿਕਾਰ ਦੇ ਨਾਲ ਕਥਾ ਵਿਚਾਰ ਸ਼੍ਰਵਣ ਕਰਦੇ ਹੋ। ਅੱਜ ਦਾ ਜੋ ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਸਾਡੇ ਪ੍ਰਥਾਏ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ, ਕੁਝ ਵਿਦਵਾਨਾਂ ਨੇ ਇਸ ਨੂੰ ਰਾਗ ਮੰਨਿਆ ਹੈ। ਅਸੀਂ ਕਹਿ ਦਿੰਦੇ ਕਿ 31 ਰਾਗਾਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਜਿਹੜੀ ਅੰਕਿਤ ਹੈ, ਪਰੰਤੂ ਜਦੋਂ ਰਾਗ ਮਾਲਾ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਹਾਂ, ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 6 ਜਿਹੜੇ ਪ੍ਰਮੁੱਖ ਰਾਗਾਂ ਦਾ ਜ਼ਿਕਰ ਆਉਂਦਾ ਹੈ। ਖਾਸ਼ਟ ਰਾਗ ਉਨ ਗਾਏ, ਸੰਗ ਰਾਗਨੀ ਤੀਸ, ਸਭੈ ਪੁੱਤਰ ਰਾਗ ਅੰਨ ਕੇ 18-10-20। 6 ਪ੍ਰਮੁੱਖ ਰਾਗ ਹਨ ਤੇ ਇਸ ਲਈ ਇਹਨਾਂ ਦੇ ਨਾਲ ਇਹਨਾਂ ਦੀਆਂ ਪਤਨੀਆਂ ਦੇ ਨਾਮ ਵੀ ਲਿਖੇ ਹੋਏ ਨੇ। ਇਸ ਲਈ ਜਿਹੜਾ ਸੋਰਠ ਰਾਗ ਅਸੀਂ ਮੰਨਦੇ, ਇਹਦੇ ਸੰਬੰਧ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਕੀ ਵਚਨ ਹਨ? ਸੋਰਠ ਗੋਂਡ ਮਲਾਰੀ ਧੁਨੀ, ਪੁੰਨ ਗਾਵਹਿ ਆਸਾ ਗੁਣ ਗੁਨੀ, ਉੱਚੈ ਸੁਰ ਸੂਹੋ ਪੁੰਨ ਕੀਨੀ, ਮੇਘ ਰਾਗ ਸਿਉ ਪੰਚੋ ਚੀਨੀ। ਇਹ 5 ਜਿਹੜੀਆਂ ਪਤਨੀਆਂ ਮੇਘ ਰਾਗ ਦੀਆਂ ਮੰਨੀਆਂ ਨੇ। ਇਹ ਸੋਰਠ ਜਿਹੜੀ ਰਾਗਣੀ ਹੈ ਤੇ ਮੇਘ ਰਾਗ ਦੀ ਇਹ ਪਤਨੀ ਹੈ। ਇਸ ਲਈ ਮਹਾਂਪੁਰਖਾਂ ਟਕਸਾਲ ਵਿੱਚ ਵਿਦਿਆ ਪੜ੍ਹਾਉਂਦਿਆਂ ਹੋਇਆਂ ਇਹਦਾ ਅਰਥ ਕਰਵਾਇਆ ਸੀ ਕਿ ਸੋਰਠ ਰਾਗਣੀ ਹੈ। ਸੋਰਠ ਰਾਗਣੀ ਵਿੱਚ ਅੱਗੇ ਸਤਿਗੁਰੂ ਪਾਤਸ਼ਾਹ ਨੇ ਨਾਲ ਲਿਖ ਦਿੱਤਾ ਮਹੱਲਾ ਪੰਜਵਾਂ। ਇਹ ਸ਼ਬਦ ਮੇਰੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅੱਜ ਦੇ ਨਵੀਨ ਸਰੂਪਾਂ ਦੇ ਉੱਪਰ 626 ਅੰਗ ਦੇ ਉੱਪਰ ਇਹ ਸ਼ਬਦ ਨੂੰ ਸਤਿਗੁਰੂ ਪਾਤਸ਼ਾਹ ਨੇ ਸਥਾਨ ਦਿੱਤਾ ਹੈ। ਇਸ ਲਈ ਸੋਰਠ ਰਾਗਣੀ ਵਿੱਚ 5ਵੇਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਹੋਰ ਆਪਣੇ ਬਲਿਹਾਰੀ,
ਪਹਿਲੀ ਸ਼ਬਦ ਦੀ ਜਿਹੜੀ ਪੰਕਤੀ ਹੈ ਇਸ ਵਿੱਚ ਸਤਿਗੁਰੂ ਪਾਤਸ਼ਾਹ ਨੇ ਗੁਰੂ ਦਾ ਜ਼ਿਕਰ ਕੀਤਾ ਹੈ। ਜਦੋਂ ਅਸੀਂ ਗੁਰੂ ਦੀ ਪੜਚੋਲ ਕਰਾਂਗੇ, ਗੁਰੂ ਸ਼ਬਦ ਦੀ ਗਹਿਰਾਈ ਦੇ ਤੱਕ ਜਾਣ ਦਾ ਯਤਨ ਕਰਾਂਗੇ, ਕਿਉਂਕਿ ਜਿਹੜਾ ਕਥਾ ਵਾਚਕ ਹੈ ਉਹਦੇ ਅੰਦਰ 4 ਗੁਣ ਪ੍ਰਮੁੱਖ ਰੱਖੇ ਜਾਂਦੇ ਨੇ। ਸਭ ਤੋਂ ਪਹਿਲਾਂ ਅੱਖਰਾਂ ਦੀ ਵਿਤਪਤੀ, ਕਿ ਅੱਖਰ ਇਹ ਜਿਹੜਾ ਪੈਦਾ ਕਿੱਥੋਂ ਹੋਇਆ, ਕਿਹੜੀ ਭਾਸ਼ਾ ਦੇ ਵਿੱਚੋਂ ਆਇਆ ਹੈ। ਦੂਸਰੇ ਨੰਬਰ ਤੇ ਫੇਰ ਜਿਹੜਾ ਹੈ ਅੱਖਰ ਦਾ ਨਿਖਾਰ ਕਰਨਾ ਤੇ ਅੱਖਰੀ ਅਰਥ ਕਰਨੇ, ਪਦ ਛੇਦ ਰੂਪ ਦੇ ਵਿੱਚ ਉਹਨੂੰ ਅੱਗੇ ਸੰਗਤਾਂ ਦੇ ਸਾਹਮਣੇ ਰੱਖਣਾ, ਫਿਰ ਅੱਗੇ ਮਨ ਵਿੱਚੋਂ ਸਵਾਲ ਪੈਦਾ ਕਰਕੇ ਉਸੇ ਗੁਰਬਾਣੀ ਦੀ ਪੰਗਤੀ ਵਿੱਚੋਂ ਯੋਗ ਉਹਦਾ ਉੱਤਰ ਲੱਭ ਕੇ ਦੇਣਾ, ਇਹ ਚਾਰ ਗੁਣ ਕਥਾਵਾਚਕ ਦੇ ਮੰਨੇ ਜਾਂਦੇ ਨੇ। ਇਸ ਲਈ ਜਦੋਂ ਅਸੀਂ ਹੁਣ ਗੁਰੂ ਸ਼ਬਦ ਦੀ ਪੜਚੋਲ ਕਰਾਂਗੇ ਤੇ ਪਤਾ ਲੱਗਦਾ ਕਿ ਇਹ ਜਿਹੜਾ ਗੁਰੂ ਸ਼ਬਦ ਹੈ ਸੰਸਕ੍ਰਿਤ ਦੇ ਵਿੱਚੋਂ ਪੈਦਾ ਹੋਇਆ ਹੋਇਆ ਹੈ ਤੇ ਸੰਸਕ੍ਰਿਤ ਦੇ ਜਿਹੜੇ ਵਿਦਵਾਨ ਉਹਨਾਂ ਦੇ ਲਿਖੇ ਹੋਏ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜਾ ਗੁਰੂ ਸ਼ਬਦ ਇਹ ਗਿਰੀ ਧਾਤੂ ਤੋਂ ਮੰਨਦੇ ਨੇ। ਹੁਣ ਜਿਹੜਾ ਗਿਰੀ ਹੈ ਇਹਦੇ ਬੇਅੰਤ ਅਰਥ ਹਨ। ਗਿਰੀ ਨਾਮ ਕਿਸੇ ਵਸਤੂ ਨੂੰ ਨਿਗਲ ਜਾਣਾ, ਸਰੀਰ ਦੇ ਅੰਦਰ ਪਾ ਕੇ ਖਤਮ ਕਰ ਦੇਣਾ, ਉਹਨੂੰ ਗਿਰੀ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮੇਰੇ ਜਿਹੜੇ ਹਨ ਗਿਰੀ ਦੀ ਨਿਆਈ, ਇਹ ਅਗਿਆਨ ਨੂੰ ਨਿਗਲ ਜਾਣ ਵਾਲੇ ਨੇ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਗੁਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਤੇ ਇਸ ਲਈ ਇਹ ਜਿਹੜਾ ਐਸਾ ਸਾਡੇ ਅੰਦਰ ਅਗਿਆਨ ਪਿਆ ਹੈ ਇਹਨੂੰ ਨਿਗਲ ਜਾਣ ਕਰਕੇ ਉਹਨੂੰ ਗੁਰੂ ਕਹਿੰਦੇ, ਜਿਹੜਾ ਸਿੱਖ ਦਾ ਅਗਿਆਨ ਖਾ ਜਾਵੇ, ਖਤਮ ਕਰ ਦੇਵੇ। ਦੂਸਰੇ ਨੰਬਰ ਤੇ ਗਿਰੀ ਦਾ ਜਿਹੜਾ ਅਰਥ ਵਿਦਵਾਨਾਂ ਨੇ ਗਿਰ ਨਾਮ ਪਹਾੜ ਦਾ ਮੰਨਦੇ ਨੇ। ਜਿਵੇਂ ਪਹਾੜ ਅਚਲ ਹੈ, ਹਵਾ ਚੱਲੇ, ਹਨੇਰੀਆਂ ਚੱਲਣ, ਝੱਖੜ ਵਗਦੇ ਹੋਣ ਤੇ ਪਹਾੜ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੋਇਆ ਕਰਦਾ। ਮੇਰੇ ਸਤਿਗੁਰੂ ਜਿਹੜੇ ਗਿਰੀ ਪਹਾੜ ਦੀ ਨਿਆਈ ਅਚਲ ਹਨ, ਚਾਹੇ ਬਾਸ਼ਨਾਵਾਂ ਦੀਆਂ ਕਿੰਨੀਆਂ ਵੀ ਪੌਣਾ ਹਵਾਵਾਂ ਤੇਜ਼ ਕਿਉਂ ਨਾ ਚੱਲਦੀਆਂ ਹੋਣ, ਬਾਸ਼ਨਾ ਦੀ ਪੌਣ ਹਵਾ ਦਾ ਅਸਰ ਗੁਰੂ ਰੂਪ ਪਹਾੜ ਤੇ ਨਹੀਂ ਕਦੇ ਹੋਵੇਗਾ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਇਸ ਲਈ ਮੇਰੇ ਸਤਿਗੁਰੂ ਜਿਹੜੇ ਪਹਾੜ ਦੀ ਨਿਆਈ ਅਚਲ ਹਨ। ਗਿਰੀ ਨਾਮ ਸਾਧ ਸੰਗਤ ਜੀ ਬਾਣੀ ਦਾ ਵੀ ਕੀਤਾ ਜਾਂਦਾ, ਕਿਉਂਕਿ ਜਿਹੜੀ ਬਾਣੀ ਹੈ ਇਹ ਅਗਿਆਨ ਨੂੰ ਖਤਮ ਕਰ ਦੇਣ ਵਾਲੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇੱਥੇ ਜਿਹੜਾ ਗੁਰ ਸ਼ਬਦ ਵਰਤਿਆ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰ ਜਿਹੜਾ ਮੇਰੇ ਪੂਰੇ ਸਤਿਗੁਰੂ ਹਨ, ਆਪਣੇ ਸਤਿਗੁਰਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਗੁਰ ਸ਼ਬਦ ਦੇ ਨਾਲ ਆਪਣੇ ਵੀ ਲਿਖ ਦਿੱਤਾ। ਆਪਣਾ ਕਿਉਂ ਲਿਖਿਆ ਗਿਆ? ਕਿਉਂਕਿ ਉਹ ਚੀਜ਼ ਜਿਹੜੀ ਮਨੁੱਖ ਦੇ ਨਾਲ ਖੜੀ ਹੋਵੇ ਤੇ ਕੱਲ ਨੂੰ ਮਨੁੱਖ ਦੇ ਨਾਲ ਤੁਰਨ ਲੱਗੇ ਦੇ ਤੁਰਦੀ ਹੋਵੇ, ਹਮੇਸ਼ਾ ਵਾਸਤੇ ਸਾਥ ਨਾ ਛੱਡੇ, ਉਹ ਆਪਣੀ ਹੁੰਦੀ ਹੈ। ਹੁਣ ਜਿਹੜਾ ਗੁਰੂ ਹੈ ਸਾਧ ਸੰਗਤ ਜੀ, ਇਹ ਗੁਰੂ ਨੇ ਤੇ ਮਾਤਾ ਦੇ ਉਦਰ ਦੇ ਵਿੱਚ ਵੀ ਤੇਰੀ ਰਾਖੀ ਕੀਤੀ ਹੈ। ਗੁਰੂ ਅੱਜ ਤੇਰੀ ਬਾਂਹ ਪਕੜ ਕਰਕੇ ਮਾਤ ਲੋਕ ਵਿੱਚ ਤੇਰਾ ਰਖਵਾਲਾ ਬਣ ਕਰਕੇ ਨਾਲ ਫਿਰਦਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਸਦਾ ਅੰਗ ਸੰਗੇ ਅਭੰਗ ਅੰਗ ਬੇਭੂਤੇ, ਗੁਰੂ ਨੇ ਕੱਲ ਨੂੰ ਤੇਰੀ ਜਿਹੜੀ ਸੁਰਤ ਰੂਪ ਪੂਜਾ ਹੈ ਪਕੜ ਕਰਕੇ ਤੈਨੂੰ ਨਿਰੰਕਾਰ ਦੇ ਦੇਸ਼ ਤੱਕ ਵੀ ਲੈ ਕੇ ਜਾਣਾ ਹੈ। ਇਸ ਲਈ ਆਪਣਾ ਗੁਰੂ ਹੈ ਦੁਨੀਆਂ ਦੇ ਅੰਦਰ, ਗੁਰੂ ਤੋਂ ਬਿਨਾਂ, ਪਰਮੇਸ਼ਰ ਤੋਂ ਬਿਨਾਂ ਕੋਈ ਆਪਣਾ ਨਹੀਂ ਹੈ। ਮਾਤ ਪਿਤਾ ਬੰਤਾ ਸੁਤ ਬੰਧਪ, ਇਸਤ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਕੋ ਨਾ ਸਹਾਈ। ਇਹ ਤਾਂ ਪਿਛਲੇ ਜਨਮਾਂ ਦੇ ਕਰਮਾਂ ਦੇ ਚੱਕਰਾਂ ਕਰਕੇ ਸੰਬੰਧੀ ਆ ਕਰਕੇ ਨਾਲ ਜੁੜ ਗਏ ਨੇ ਤੇ ਜਦੋਂ ਪਰਾਲਬਧ ਖਤਮ ਹੋ ਗਈ ਤੇ ਸਭ ਖਿਲਰ ਜਾਣਗੇ, ਕਿਸੇ ਨੇ ਤੇਰੀ ਪੂਜਾ ਨਹੀਂ ਪਕੜਨੀ, ਕੋਈ ਮਦਦਗਾਰ ਨਹੀਂ ਹੋਵੇਗਾ। ਜੇ ਤੇਰੀ ਮਦਦ ਕਰਨੀ ਹੈ ਕੇਵਲ ਗੁਰੂ ਕਰੇਗਾ। ਗੁਰੂ ਕਿਉਂ ਮਦਦ ਕਰੇਗਾ? ਗੁਰੂ ਆਪਣਾ ਹੈ, ਉਹ ਪਰਾਇਆ ਨਹੀਂ ਹੈ, ਉਹ ਸਾਥ ਨਹੀਂ ਛੱਡਦਾ ਹੈ। ਜੀਵ ਗੁਰੂ ਤੋਂ ਬੇਮੁਖ ਹੋ ਸਕਦਾ ਤੇ ਪਰੰਤੂ ਸਤਿਗੁਰੂ ਸਿੱਖ ਦੀ ਬਾਹ ਨਹੀਂ ਕਦੇ ਛੱਡਦੇ ਹਨ। ਭਾਈ ਮਹਾਂ ਸਿੰਘ ਜੀ ਨੇ ਬੇਦਾਵੇ ਦੇ ਇਸ ਪ੍ਰਕਾਰ ਜਿਹੜੇ ਅਕਸ਼ਰ ਹਨ ਉਹ ਸਿੰਘਾਂ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਲਿਖ ਦਿੱਤੇ ਭਾਵੇਂ, ਪਰੰਤੂ ਇੱਕ ਪਾਸਾ ਜਿਹੜਾ ਕਾਗਜ਼ ਦਾ ਖਾਲੀ ਪਿਆ ਸੀ ਗੁਰੂ ਵਾਲਾ ਪਾਸਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਅਕਸ਼ਰ ਵੀ ਨਹੀਂ ਉਹਦੇ ਤੇ ਲਿਖਿਆ। ਸਿੱਖ ਭੁੱਲ ਕਰਕੇ ਕਦੇ ਐਸੀ ਕੁਤਾਹੀ ਕਰ ਸਕਦਾ? ਤੇ ਗੁਰੂ ਸਾਧ ਸੰਗਤ ਸਦਾ ਹੀ ਬਾਂਹ ਪਕੜ ਕੇ ਸਿੱਖ ਦੀ ਅਗਵਾਈ ਕਰਦਾ ਤੇ ਰਾਖੀ ਕਰਦਾ, ਤੇ ਬਿਦਾਵਿਆਂ ਨੂੰ ਪਾੜ ਕੇ ਫਿਰ ਸਤਿਗੁਰੂ ਚਰਨਾਂ ਵਿੱਚ ਵੀ ਸਮਾਉਂਦੇ ਹਨ। ਗੁਰ ਆਪਣੇ ਬਲਿਹਾਰੀ, ਇਸ ਲਈ ਆਪਣਿਆਂ ਸਤਿਗੁਰਾਂ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਦਾ ਅਸੀਂ ਬਲਿਹਾਰ ਜਾਂਦੇ ਹਾਂ। ਹੁਣ ਗੁਰੂਆਂ ਦੇ ਸੰਬੰਧ ਵਿੱਚ ਜੇ ਵੇਖਿਆ ਜਾਵੇ, ਗੁਰੂ ਵੀ ਅਨੇਕਾਂ ਤਰ੍ਹਾਂ ਦੇ ਸੰਸਾਰ ਵਿੱਚ ਦਿਸਦੇ ਨੇ। ਤਿੰਨ ਜਿਹੜੇ ਪ੍ਰਮੁੱਖ ਗੁਰੂ ਮੰਨੇ ਜਾਂਦੇ ਨੇ, ਇੱਕ ਸਾਧ ਸੰਗਤ ਜੀ ਪੰਡਿਤ ਗੁਰੂ ਮੰਨਦੇ ਨੇ। ਪੁਰਾਣੇ ਸਮੇਂ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਨੇ ਬਚਨ ਲਿਖ ਦਿੱਤੇ, ਕਬੀਰ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਜਿਹਨੇ ਵੇਦ ਪੜ੍ਹੇ ਹੁੰਦੇ ਤੇ ਸ਼ਾਸਤਰਾਂ ਦਾ ਗਿਆਤਾ ਹੁੰਦਾ, ਸਿਮਰਤੀਆਂ ਦਾ ਸਾਰਾ ਉਹਨੇ ਨਿਚੋੜ ਪੜ੍ਹਿਆ ਤੇ ਸੁਣਿਆ ਹੁੰਦਾ, ਉਹਨੂੰ ਸਾਧ ਸੰਗਤ ਪੰਡਿਤ ਕਹਿ ਦਿੰਦੇ ਸੀ, ਖਿਤਾਬ ਦਿੰਦੇ ਸੀ ਵਿਦਵਾਨਤਾਈ ਦਾ। ਤੇ ਐਸਾ ਜਿਹੜਾ ਉਹ ਪੰਡਿਤ, ਉਹ ਵੀ ਫਿਰ ਦੂਸਰੇ ਨੂੰ ਉਪਦੇਸ਼ ਦੇਣ ਕਰਕੇ ਉਹਨੂੰ ਗੁਰੂ ਕਹਿਣ ਲੱਗ ਜਾਂਦੇ ਸਨ। ਉਹ ਜਿਹੜਾ ਪੰਡਿਤ ਗੁਰੂ ਹੁੰਦਾ, ਉਹਦੇ ਕੋਲ ਵਿਦਿਆ ਤਾਂ ਬੇਅੰਤ ਹੁੰਦੀ ਤੇ ਵਿਦਿਆ ਵਿੱਚ ਉਹਦੇ ਬਰਾਬਰ ਨਹੀਂ ਕੋਈ ਹੋ ਸਕਦਾ ਸੀ, ਪਰੰਤੂ ਅੰਦਰਲੀ ਜਿਹੜੀ ਕਮਾਈ ਹੈ, ਸਿਮਰਨ ਦੀ ਸਾਧਨਾ ਹੈ, ਸੇਵਾ ਹੈ, ਤੇ ਉਹ ਬਿਲਕੁਲ ਖਾਲੀ ਹੋਇਆ ਕਰਦਾ ਅੰਦਰੋਂ। ਇਸ ਲਈ ਉਹ ਜਿਹੜਾ ਪੰਡਿਤ ਗੁਰੂ ਹੈ, ਜਦੋਂ ਕੋਈ ਸ਼ੰਕਾਵਾਨ ਉਹਦੇ ਕੋਲ ਜਾਂਦਾ, ਆਪਣੀ ਵਿਦਿਆ ਦੇ ਬਲ ਦੇ ਨਾਲ ਉਹਦਾ ਸ਼ੰਕਾ ਤਾਂ ਮੇਟ ਦਿੰਦਾ, ਤੇ ਪਰੰਤੂ ਪਰਮਾਰਥ ਦਾ ਉਹਨੂੰ ਉੱਕਾ ਗਿਆਨ ਨਾ ਹੋਣ ਕਰਕੇ ਉਧਰੋਂ ਖਾਲੀ ਰਹਿ ਜਾਂਦਾ। ਇਸ ਲਈ ਸਾਧ ਸੰਗਤ ਪੰਡਿਤ ਗੁਰੂ ਵੀ ਪੂਰਾ ਗੁਰੂ ਨਹੀਂ ਮੰਨਿਆ ਜਾਂਦਾ। ਵਿਦਵਾਨ ਬਣ ਜਾਣਾ ਵੱਖਰੀ ਗੱਲ, ਬੜੇ ਤੁਰੇ ਫਿਰਦੇ ਦੁਨੀਆਂ ਤੇ ਵਿਦਵਾਨ, ਕੋਈ ਗਿਣਤੀ ਨਹੀਂ, ਪਰੇ ਤੋਂ ਪਰੇ ਵਿਦਵਾਨ ਪਏ ਹਨ। ਕੱਲੀ ਜਿਹੜੀ ਖੁਸ਼ਕ ਵਿਦਿਆ ਸਾਧ ਸੰਗਤ ਕਈ ਵਾਰੀ ਜਿਹੜਾ ਜੀਵਨ ਬਣਾਉਣ ਦੀ ਜਗ੍ਹਾ ਵਿਗਾੜ ਵੀ ਦਿੰਦੀ ਹੈ। ਇੱਕ ਵਿਦਵਾਨ ਨੇ ਕੋਈ ਇਹੋ ਜਿਹੀ ਸ਼ਰਧਾ ਤੋਂ ਉਲਟ ਗੱਲ ਕਰਕੇ ਰੱਖ ਦਿੱਤੀ, ਲੋਕਾਂ ਨੇ ਤੇ ਇਹੀ ਕਹਿਣਾ ਜੀ ਬੜੇ ਵਿਦਵਾਨ ਹਨ, ਉਹਨੇ ਆਹ ਸ਼ਬਦ ਕਿਹਾ ਹੈ। ਇਸ ਲਈ ਵਿਦਵਾਨ ਬਣ ਜਾਣਾ ਵੱਖਰੀ ਗੱਲ, ਵਿਦਵਾਨ ਬਣ ਕੇ ਨਾਲ ਕਮਾਈ ਵੀ ਹੋਣੀ ਜ਼ਰੂਰੀ ਹੈ, ਫਿਰ ਸਾਧ ਸੰਗਤ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ। ਦੂਸਰੇ ਨੰਬਰ ਦੇ ਉੱਪਰ ਗੁਰੂਆਂ ਦੇ ਦਰਜੇ ਵਿੱਚ ਅਵਧੂਤ ਗੁਰੂ ਦਾ ਵੀ ਦਰਜਾ ਮੰਨਿਆ ਗਿਆ। ਅਵਧੂਤ ਨਾਮ ਹੁੰਦਾ ਬਰਕਤ ਤਾਈ ਦਾ, ਜਿਹੜਾ ਕੇਵਲ ਸਾਧਨਾ ਹੀ ਕਰਦਾ ਹੈ, ਕੇਵਲ ਕਮਾਈ ਕਰ ਰਿਹਾ, ਤੇ ਉਹਦੇ ਕੋਲ ਅੱਖਰਾਂ ਦਾ, ਵੇਦਾਂ ਦਾ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਦਾ ਕੋਈ ਗਿਆਨ ਨਹੀਂ ਹੈ। ਜਦੋਂ ਉਹਦੇ ਕੋਲ ਮਨੁੱਖ ਕੋਈ ਸ਼ੰਕਾ ਲੈ ਕੇ ਜਾਵੇਗਾ, ਵਿਦਿਆ ਤੋਂ ਹੀਣਾ ਹੋਣ ਕਰਕੇ ਉਹ ਸ਼ੰਕਾ ਨਹੀਂ ਨਿਵਿਰਤ ਕਰ ਸਕਦਾ। ਜਿਹੜਾ ਸ਼ੰਕੇ ਤੋਂ ਰਹਿਤ ਹੋ ਕੇ ਭਾਵਨਾ ਨਾਲ ਜਾ ਕੇ ਉਹਦੇ ਬਚਨ ਸੁਣੇਗਾ, ਉਹ ਸਾਰਾ ਕੁਝ ਹੀ ਲੈ ਜਾਂਦਾ ਹੈ। ਇਸ ਲਈ ਇਹ ਗੁਰੂ ਦੇ ਅੰਦਰ ਇੰਨੀ ਕੁ ਕਮੀ ਰਹਿ ਜਾਂਦੀ ਕਿ ਇਹਦੇ ਕੋਲ ਵੇਦਾਂ ਦਾ ਗਿਆਨ, ਧਾਰਮਿਕ ਗ੍ਰੰਥਾਂ ਦਾ ਗਿਆਨ ਨਹੀਂ ਹੁੰਦਾ। ਤੀਸਰੇ ਨੰਬਰ ਤੇ ਗੁਰੂਆਂ ਦੇ ਦਰਜੇ ਵਿੱਚ ਬ੍ਰਹਮ ਸਰੋਤਰੀ ਤੇ ਬ੍ਰਹਮ ਨੇਸ਼ਟੀ ਗੁਰੂ ਦਾ ਦਰਜਾ ਆ ਜਾਂਦਾ। ਉਹ ਜਿਹੜਾ ਬ੍ਰਹਮ ਸਰੋਤਰੀ ਸਾਰੇ ਪਾਸੇ ਕੰਨਾਂ ਵਿੱਚ ਬ੍ਰਹਮ ਨੂੰ ਸਰੋਤਰੀ ਸੁਣਦਾ ਹੋਵੇ, ਇੱਕ ਬ੍ਰਹਮ ਦੇ ਉੱਤੇ ਨੇਸ਼ਟੀ ਜੀ ਦਾ ਨਿਸ਼ਚਾ ਬਣਿਆ ਹੋਵੇ, ਤਾਂ ਸਾਧ ਸੰਗਤ ਉਹ ਇਸ ਪ੍ਰਕਾਰ ਦਾ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਹੈ। ਪਰੰਤੂ ਜਿਹੜੇ ਸਾਡੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ, ਜਿਨ੍ਹਾਂ ਨੂੰ ਕਿਹਾ ਗੁਰਬਾਣੀ ਦੇ ਅੰਦਰ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰੂ ਨਾਨਕ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਡਿਤ ਗੁਰੂਆਂ ਦੇ ਗੁਰੂ ਹਨ, ਅਵਧੂਤ ਗੁਰੂਆਂ ਦੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਜੀ, ਬ੍ਰਹਮ ਸਰੋਤਰੀ ਤੇ ਬ੍ਰਹਮ ਨੇਸ਼ਟੀ ਗੁਰੂਆਂ ਦੇ ਵੀ ਗੁਰੂ ਹਨ। ਕਿਉਂਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਨੂੰ ਸਿੱਖੀ ਦਾ ਧੁਰਾ ਹੋਣ ਦਾ ਮਾਣ ਦਿੱਤਾ, ਇੱਥੋਂ 22 ਜਿਹੜੀਆਂ ਮੰਜੀਆਂ ਸੀ ਪ੍ਰਚਾਰਕਾਂ ਦੀਆਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਭਾਈਆਂ ਨੂੰ ਦਿੱਤੀਆਂ। ਉਹ ਜਿਹੜੇ ਪ੍ਰਚਾਰ ਕਰਨ ਵਾਸਤੇ ਗੁਰਮੁਖ ਪਿਆਰੇ ਭੇਜੇ ਉਹ ਕਮਾਈਆਂ ਵਿੱਚ ਪੂਰਨ ਸਨ, ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੀਆਂ ਦਾਸੀਆਂ ਸੀ। ਸਿਮਰਨ ਦੇ ਸਦਕਾ 22 ਉਸ ਵੇਲੇ ਭਾਰਤ ਦੇ ਸੂਬੇ ਸੀ ਤੇ ਇੱਕ ਇੱਕ ਸੂਬੇ ਦੇ ਅੰਦਰ ਇਹ ਪ੍ਰਚਾਰ ਕਰਨ ਵਾਸਤੇ ਕਮਾਈ ਵਾਲੇ ਗੁਰਸਿੱਖ ਭੇਜੇ ਸਨ। ਉਹਨਾਂ ਨੂੰ ਇਹ ਗੁਰਮੁਖ ਤਾਈ ਦੀ ਜਿਹੜੀ ਮੰਜੀ ਸਤਿਗੁਰੂ ਪਾਤਸ਼ਾਹ ਨੇ ਦਿੱਤੀ ਉਹ ਬ੍ਰਹਮ ਸਰੋਤਰੀ ਤੇ ਬ੍ਰਹਮ ਨੇਸ਼ਤੀ ਬਣਾ ਕੇ ਸਤਿਗੁਰੂ ਪਾਤਸ਼ਾਹ ਨੇ ਭੇਜੇ ਸਨ। ਇਸ ਲਈ ਐਸੇ ਗੁਰੂਆਂ ਨੂੰ ਵੀ ਬਣਾਉਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹਨ। ਏਡੇ ਵੱਡੇ ਅਸੀਂ ਸਤਿਗੁਰੂ ਦੇ ਸਿੱਖ ਹਾਂ ਤੇ ਅਸੀਂ ਅੱਜ ਭੁੱਲ ਗਏ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਰਕੇ ਹੋਰ ਥਾਵਾਂ ਥਾਵਾਂ ਦੇ ਉੱਤੇ ਭਟਕਣ ਲੱਗ ਗਏ ਹਾਂ। ਸਾਧ ਸੰਗਤ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਸਾਡੇ ਏਡੇ ਵੱਡੇ ਸਤਿਗੁਰੂ ਨੇ, ਅਸੀਂ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਬਲਿਹਾਰ ਦਾ ਅੱਖਰੀ ਅਰਥ ਹੁੰਦਾ ਬਲ, ਨਾਮ ਹੈ ਜ਼ੋਰ ਦਾ ਤਾਕਤ ਦਾ, ਤੇ ਹਾਰ ਨਾਮ ਹੈ ਹਾਰ ਜਾਣ ਦਾ। ਜਿੱਥੇ ਜਿਸਮਾਨੀ ਬਲ ਹਾਰ ਜਾਵੇ, ਜਿੱਥੇ ਸਰੀਰ ਦਾ ਬਲ ਕੋਈ ਕੰਮ ਨਾ ਕਰੇ, ਰੂਹਾਨੀ ਬਲ ਜਾ ਕੇ ਖਤਮ ਹੋ ਜਾਵੇ, ਅੰਦਰਲਾ ਮਾਨਸਿਕ ਬਲ ਜਾ ਕੇ ਮੁੱਕ ਜਾਵੇ, ਉੱਥੇ ਬੰਦਾ ਕਹਿੰਦਾ ਮੈਂ ਹਾਰ ਗਿਆ, ਮੇਰੇ ਹੱਥ ਖੜੇ ਹੋ ਗਏ। ਸਤਿਗੁਰੂ ਪਾਤਸ਼ਾਹ ਦੇ ਅੱਗੇ ਸਾਡਾ ਜਿਸਮਾਨੀ ਤੇ ਰੂਹਾਨੀ ਬਲ ਕੀ ਚੱਲ ਸਕਦਾ ਹੈ? ਅਸੀਂ ਤੇ ਬਣਾਏ ਹੋਏ ਇੱਕ ਕੀੜਿਆਂ ਦੀ ਨਿਆਈ ਹਾਂ ਸਤਿਗੁਰੂ ਪਾਤਸ਼ਾਹ ਦੇ। ਇਸ ਲਈ ਆਪਣਿਆਂ ਸਤਿਗੁਰਾਂ ਤੋਂ ਭਾਈ ਗੁਰਸਿੱਖੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਜਿਨ ਪੂਰਨ ਪੈਜ ਸਵਾਰੇ,
ਕਿਹੜਿਆਂ ਸਤਿਗੁਰਾਂ ਤੋਂ ਬਲਿਹਾਰ ਜਾਣਾ? ਜਿਨ੍ਹਾਂ ਸਤਿਗੁਰਾਂ ਨੇ ਸਾਡੀ ਪੂਰਨ ਪੂਰੀ ਪੂਰੀ ਜਿਹੜੀ ਪੈਜ ਇੱਜ਼ਤ ਹੈ ਸਵਾਰਨਾ ਕੀਤੀ ਹੈ, ਰੱਖਣਾ ਕੀਤੀ ਹੈ। ਐਸੇ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਜੇ ਪੈਜ ਰੱਖਣ ਵਾਲਾ ਕੋਈ ਹੈ ਤੇ ਸਤਿਗੁਰੂ ਹਨ। ਇਸ ਲਈ ਗੁਰੂ ਦੇ ਪਿਆਰੇ ਗੁਰਸਿੱਖ ਰੋਜ਼ਾਨਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਨੇ, ਮਹਾਰਾਜ ਸਾਹਿਬ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਪਰਮੇਸ਼ਰ ਵਾਹਿਗੁਰੂ ਹੀ ਮਤ ਦੀ ਸਮਤ ਜਿਹੜੀ ਸਮਤੀ ਦੇਣ ਵਾਲਾ, ਮਤ ਦਾ ਰਖਵਾਲਾ ਹੈ ਤੇ ਜੀਵ ਦੀ ਪਤ ਇੱਜ਼ਤ ਵੀ ਜੇ ਪਰਮਾਤਮਾ ਚਾਹੇ ਤੇ ਤਾਂ ਬਚਦੀ ਹੈ। ਆਪਣਿਆਂ ਸਤਿਗੁਰਾਂ ਤੋਂ ਸਦਾ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਣਾ ਕਰਾਂ, ਜਿਨ੍ਹਾਂ ਸਤਿਗੁਰਾਂ ਨੇ ਪੂਰੀ ਪੂਰੀ ਪੈਜ ਜਿਹੜੀ ਇੱਜ਼ਤ ਸਵਾਰਨਾ ਕੀਤੀ ਹੈ।
ਮਨ ਚਿੰਦਿਆ ਫਲ ਪਾਇਆ,
ਪੂਰੇ ਗੁਰਾਂ ਦੀ ਕਿਰਪਾ ਦੇ ਨਾਲ ਅੱਜ ਭਾਈ ਮਨ ਦੇ ਅੰਦਰ ਚਿੰਦਿਆ ਜਿਹੜੀ ਵੀ ਕੋਈ ਕਾਮਨਾ ਰੱਖੀ ਸੀ, ਇੱਛਾ ਕੀਤੀ ਸੀ, ਮਨ ਦੇ ਅੰਦਰ ਜੋ ਵੀ ਅਰਾਧਨਾ ਕੀਤਾ ਸੀ ਉਹੀ ਉਹੀ ਅਸਾਂ ਨੇ ਫਲ ਪਾ ਲਿਆ। ਗੁਰੂ ਨਾਨਕ ਦਾ ਜਿਹੜਾ ਦਰ ਹੈ ਸਾਧ ਸੰਗਤ ਸ਼ੀਸ਼ੇ ਦੀ ਨਿਆਈ ਹੈ। ਜਿਹੋ ਜਿਹਾ ਮੂੰਹ ਕਰਕੇ ਸ਼ੀਸ਼ੇ ਦੇ ਸਨਮੁਖ ਬੰਦਾ ਖੜਦਾ ਉਸੇ ਤਰ੍ਹਾਂ ਦਾ ਮੂੰਹ ਦਿਸ ਜਾਂਦਾ ਹੈ। ਗੁਰੂ ਨਾਨਕ ਦੇ ਦਰ ਅੰਦਰ ਜੇ ਚੰਗੇ ਗੁਰਮੁਖਾਂ ਦੀਆਂ ਭਾਵਨਾਵਾਂ ਜੁੜ ਕੇ ਪੂਰੀਆਂ ਹੁੰਦੀਆਂ ਤੇ ਮੇਰੇ ਵਰਗੇ ਦੀਆਂ ਮੰਦੀਆਂ ਭਾਵਨਾਵਾਂ ਵੀ ਪੂਰੀਆਂ ਹੋ ਜਾਂਦੀਆਂ। ਇਸ ਲਈ ਜਦੋਂ ਵੀ ਗੁਰੂ ਦੇ ਚਰਨਾਂ ਅੰਦਰ ਗੁਰਸਿੱਖ ਨੇ ਜੁੜਨਾ ਹੈ ਉਸ ਵੇਲੇ ਸ਼ੁਭ ਮਨ ਦੇ ਅੰਦਰ ਸੰਕਲਪ ਲੈ ਕੇ ਬੈਠਣਾ ਹੈ, ਮਹਾਰਾਜ ਮੈਨੂੰ ਸਿਮਰਨ ਦੀ ਦਾਤ ਦੇ ਦਿਓ, ਕਿੰਨੇ ਭਗਤਾਂ ਨੂੰ ਆਪਨੇ ਮੁਕਤੀਆਂ ਦਿੱਤੀਆਂ ਮੇਰੇ ਕੋਲੋਂ ਭਗਤੀ ਕਰਵਾ ਲਓ, ਮੈਨੂੰ ਸੇਵਾ ਦੀ ਜਿਹੜੀ ਦਾਤ ਦੇ ਦੇਣੀ ਕਰੋ, ਨਾਮ ਜਪਾ ਲਓ, ਨਿਤਨੇਮ ਦੀ ਦਾਤ ਮੇਰੀ ਝੋਲੀ ਵਿੱਚ ਪਾ ਦਿਓ, ਮੇਰਾ ਜੀਵਨ ਨਿਘਾਰ ਵਾਲੇ ਪਾਸੇ ਨੂੰ ਤੁਰਿਆ ਜਾਂਦਾ, ਕਿਰਪਾ ਕਰਕੇ ਮੇਰੇ ਜੀਵਨ ਨੂੰ ਸਤਿਗੁਰੂ ਪਾਤਸ਼ਾਹ ਆਪ ਸਵਾਰ ਦਿਓ, ਕਿਉਂਕਿ ਦਿੱਤਾ ਸਭ ਕੁਝ ਗੁਰੂ ਨੇ ਹੈ, ਇਸ ਲਈ ਫਿਰ ਮਨੁੱਖ ਜਦੋਂ ਐਸਾ ਸ਼ੁਭ ਸੰਕਲਪ ਲੈ ਕੇ ਗੁਰੂ ਦੇ ਚਰਨਾਂ ਵਿੱਚ ਜਾਵੇਗਾ ਤਾਂ ਫੁਰਨਾ ਤੇਰਾ ਜਿਹੜਾ ਚੰਗਾ ਜ਼ਰੂਰ ਪੂਰਾ ਹੋਵੇਗਾ। ਮਹਾਂਪੁਰਖ ਜਿਹੜੇ ਕੋਈ ਕਮਾਈ ਵਾਲੀਆਂ ਰੂਹਾਂ ਹੋਇਆ ਕਰਦੀਆਂ ਉਹਨਾਂ ਦੇ ਬਚਨ ਹੋਇਆ ਕਰਦੇ, ਕਹਿੰਦੇ ਜਿੰਨਾ ਚਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਮਨ ਟਿਕਿਆ ਉਹਨਾਂ ਕੋ ਚਿਰ ਬੈਠਣਾ ਕਰੀਏ। ਟਿਕਣ ਦਾ ਭਾਵ ਕਿ ਜਿੰਨਾ ਕੋ ਚਿਰ ਮਨ ਅੰਦਰ ਚੰਗੇ ਫੁਰਨੇ ਬਣਦੇ ਨੇ ਉਹਨਾਂ ਚਿਰ ਗੁਰੂ ਦੇ ਚਰਨਾਂ ਵਿੱਚ ਬੈਠੇ ਰਹੋ, ਤੇ ਜਦੋਂ ਕਿਤੇ ਮਨ ਅੰਦਰ ਬੁਰੇ ਖਿਆਲ ਉੱਠਣੇ ਪੈਦਾ ਹੋ ਜਾਂਦੇ, ਮਾੜੀਆਂ ਬਾਸ਼ਨਾਵਾਂ ਪ੍ਰਬਲ ਹੋਣ ਲੱਗ ਜਾਂਦੀਆਂ, ਉਸ ਵੇਲੇ ਨਮਸਕਾਰ ਕਰਕੇ ਗੁਰੂ ਤੋਂ ਫਿਰ ਸਾਧ ਸੰਗਤ ਵਿਦਾਇਗੀ ਲੈ ਲਈਏ, ਅਰਦਾਸ ਕਰ ਦਈਏ ਮਹਾਰਾਜ ਸਾਹਿਬ ਸਾਡੇ ਮਨ ਅੰਦਰ ਆ ਫੁਰਨੇ ਬਣੇ ਨੂੰ ਮੇਟ ਦਿਓ। ਕਿਉਂਕਿ ਗੁਰੂ ਦੇ ਚਰਨਾਂ ਵਿੱਚ ਬੈਠਿਆਂ ਆਟੋਮੈਟਿਕ ਹੀ ਫੁਰਨੇ ਉਹ ਪੂਰੇ ਹੋਣਗੇ। ਮਨ ਚਿੰਦਿਆ ਫਲ ਪਾਇਆ ਚਾਹੇ ਚੰਗਾ ਹੈ, ਮਨ ਅੰਦਰ ਫੁਰਨਾ ਚਾਹੇ ਮਾੜਾ ਹੈ, ਉਹਦਾ ਫਲ ਤੈਨੂੰ ਜ਼ਰੂਰ ਮਿਲ ਜਾਣਾ। ਗੁਰੂ ਸਾਹਿਬ ਨੇ ਭਾਵਨਾ ਵੇਖਣੀ ਹੈ ਜਿਹੋ ਜਿਹਾ ਕੋਈ ਆਉਂਦਾ, ਕਿਉਂਕਿ ਸਾਰੇ ਜੀਵ ਪਰਮੇਸ਼ਰ ਵਾਹਿਗੁਰੂ ਦਾ ਰੂਪ ਹਨ। ਆਤਮਾ ਤੇ ਕੋਈ ਕੰਮ ਕਰਦੀ ਸਾਰਿਆਂ ਅੰਦਰ, ਇਹ ਵੱਖੋ ਵੱਖਰੀਆਂ ਵੰਡੀਆਂ ਮਨੁੱਖ ਨੇ ਪਾ ਲੈਣਾ ਕੀਤੀਆਂ, ਸਾਰੇ ਜੀਵ ਇੱਕ ਵਾਹਿਗੁਰੂ ਦੀ ਜੋਤ ਹਨ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਸ ਲਈ ਮਨ ਚਿੰਦਿਆ ਫਲ ਪਾਇਆ ਜਿਹੜੇ ਧਰਮ ਅਰਥ ਕਾਮ ਤੇ ਮੋਖ ਇਹ ਚਾਰ ਫਲ ਹਨ ਇਹ ਪ੍ਰਾਪਤ ਹੋ ਜਾਂਦੇ ਨੇ। ਦੋ ਜਿਹੜੇ ਫਲ ਹਨ ਇਹਦੇ ਵਿੱਚੋਂ ਧਰਮ ਅਤੇ ਮੋਖ, ਇਹ ਤਾਂ ਜਿਹੜੇ ਸਾਧ ਸੰਗਤ ਜੀ ਪਰਲੋਕ ਦੀਆਂ ਵਸਤੂਆਂ ਹਨ, ਨਿਰੰਕਾਰ ਦੇ ਦੇਸ਼ ਤੱਕ ਲੈ ਕੇ ਜਾਣ ਵਾਲੀਆਂ ਨੇ। ਜਿਹੜੇ ਦੋ ਫਲ ਹਨ ਧਰਮ ਅਰਥ ਤੇ ਕਾਮ, ਇਹ ਸਾਧ ਸੰਗਤ ਅਰਥ ਤੇ ਕਾਮ ਦੋ ਸੰਸਾਰੀ ਵਸਤੂਆਂ ਨੇ, ਇਹ ਦੁਨਿਆਵੀ ਵਸਤੂਆਂ ਵੀ ਮਿਲ ਜਾਂਦੀਆਂ ਤੇ ਪਰਮਾਰਥ ਦੇ ਫਲ ਵੀ ਝੋਲੀ ਵਿੱਚ ਪੈ ਜਾਂਦੇ ਨੇ। ਸਾਰਾ ਕੁਝ ਹੀ ਮਨ ਇਸ਼ਦ ਫਲ ਨੂੰ ਪ੍ਰਾਪਤ ਕਰ ਲਈਦਾ ਹੈ।
ਪ੍ਰਭ ਆਪਣਾ ਸਦਾ ਧਿਆਇਆ,
ਇਹ ਸਾਰੀਆਂ ਬਖਸ਼ਿਸ਼ਾਂ ਸਾਰੀਆਂ ਚੀਜ਼ਾਂ ਸਾਰੇ ਫਲ ਮਿਲਦੇ ਕਦੋਂ ਹਨ ਗੁਰਸਿੱਖ ਨੂੰ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪ੍ਰਭ ਆਪਣਾ ਸਦਾ ਧਿਆਇਆ, ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੇ ਆਪਣੇ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਵਾਸਤੇ ਧਿਆਇਆ ਧਿਆਉਣਾ ਕੀਤਾ ਹੈ। ਕਈ ਵਾਰੀ ਪੁੱਛ ਲੈਂਦੇ ਜੀ ਨਿਤਨੇਮ ਕਿੰਨਾ ਸਮਾਂ ਕਰਨਾ ਚਾਹੀਦਾ, ਸਿਮਰਨ ਵਾਸਤੇ ਕਿੰਨਾ ਕੁ ਸਮਾਂ ਕੱਢਣਾ ਚਾਹੀਦਾ, ਤੇ ਉੱਥੇ ਕੁਝ ਵਿਦਵਾਨ ਕੋਈ ਗੁਰਸਿੱਖ ਕਹਿ ਦਿੰਦੇ ਜੀ 2.5 ਘੰਟੇ ਦਸਵੰਧ ਬਣਦਾ, ਕੋਈ ਕਹਿੰਦਾ ਜੀ 4 ਘੰਟੇ, ਕੋਈ 8 ਘੰਟੇ ਦੱਸ ਦਿੰਦਾ। ਤੇ ਗੁਰੂ ਸਾਹਿਬ ਜੀ ਤੋਂ ਪੁੱਛੀਏ ਮਹਾਰਾਜ ਕਿੰਨਾ ਕੁ ਸਮਾਂ ਧਿਆਉਣਾ ਕਰੀਏ? ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇੱਥੇ ਪੁੱਛਿਆ ਗੁਰੂ ਅਰਜਨ ਸਾਹਿਬ ਜੀ ਨੂੰ ਮਹਾਰਾਜ ਕਿੰਨਾ ਕੁ ਸਮਾਂ ਧਿਆਉਣਾ ਚਾਹੀਦਾ? ਸਤਿਗੁਰੂ ਕਹਿੰਦੇ ਸਦਾ ਧਿਆਇਆ। ਸਦਾ ਦਾ ਅਰਥ 2.5 ਘੰਟੇ ਨਹੀਂ, ਸਦਾ ਦਾ ਅਰਥ 8 ਜਾਂ ਕੋਈ 16 ਘੰਟੇ ਦੀ ਗਿਣਤੀ ਨਹੀਂ, ਸਦਾ ਦਾ ਅਰਥ ਹੈ ਹਮੇਸ਼ਾ ਹੀ ਆਉਂਦੇ ਜਾਂਦੇ ਸਵਾਸ ਦੇ ਨਾਲ ਪਰਮਾਤਮਾ ਨੂੰ ਤੂੰ ਧਿਆਉਂਦਾ ਰਹਿ। ਇਹ ਕੰਮ ਤਾਂ ਬੜਾ ਔਖਾ ਲੱਗਦਾ ਵੀ ਇੰਨਾ ਧਿਆਉਣਾ। ਸਾਧ ਸੰਗਤ ਜਿਵੇਂ ਕੋਈ ਬੱਚਾ ਪਹਿਲੀ ਕਲਾਸ ਵਿੱਚ ਪੜ੍ਹਨ ਲੱਗਦਾ, ਉਸ ਵੇਲੇ ਉਹਦੇ ਅੱਗੇ ਅੱਖਰ 2-2 ਜਿਹੜੇ ਜੋੜ ਕਰਕੇ ਦਿੱਤੇ ਜਾਂਦੇ, ਉਹ ਜੋੜ ਕੇ 2-2 ਅੱਖਰ ਪੜ੍ਹਨੇ ਸ਼ੁਰੂ ਕਰ ਦਿੰਦਾ, ਫਿਰ ਹੋਰ ਮਿਹਨਤ ਕਰਦਾ ਤੇ 3-3 ਅੱਖਰਾਂ ਦਾ ਪਤਾ ਲੱਗਣ ਲੱਗ ਜਾਂਦਾ, 4-4, 5-5 ਅੱਖਰਾਂ ਦਾ ਸੁਮੇਲ ਕਰਕੇ ਪੜ੍ਹਨ ਲੱਗ ਜਾਂਦਾ, ਜਦੋਂ ਡਿਗਰੀਆਂ ਕਰ ਲੈਂਦਾ ਤੇ ਫਿਰ ਉੱਥੇ ਚਾਹੇ ਜੁੜਵੇਂ ਅੱਖਰ ਹੋਣ ਚਾਹੇ ਸੈਂਕੜੇ ਹੋਣ, ਸਾਰਾ ਗਿਆਨ ਉਹਦੀ ਬੁੱਧੀ ਵਿੱਚ ਆ ਜਾਂਦਾ, ਫਿਰ ਉਹ ਸੁਰਤ ਦੇ ਨਾਲ ਪੜ੍ਹੀ ਵੀ ਜਾਂਦਾ ਤੇ ਆਲੇ ਦੁਆਲੇ ਨਜ਼ਰ ਵੀ ਮਾਰਦਾ ਤੇ ਦੂਸਰੇ ਦੇ ਬਚਨ ਸੁਣੀ ਵੀ ਜਾਂਦਾ ਹੈ, ਅਭਿਆਸ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦਾ ਪਿਆਰਾ ਗੁਰਸਿੱਖ ਤੇ ਜਦੋਂ ਵੀ ਉਠਤ ਉੱਠਦਾ ਹੈ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਗੁਰ ਮੰਤਰ ਜਪੇ। ਜਦੋਂ ਥੱਕ ਜਾਂਦਾ ਬੈਠ ਗਿਆ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੇਵੇ। ਸੋਵਤ ਜਦੋਂ ਸੌਣ ਲੱਗਦਾ ਹੈ ਪੈ ਕਰਕੇ ਆਪਣੇ ਪਲੰਘ ਦੇ ਉੱਪਰ ਆਸਣ ਤੇ ਵਾਹਿਗੁਰੂ ਵਾਹਿਗੁਰੂ ਕਰੇ ਤੇ ਨੀਂਦ ਆ ਜਾਵੇਗੀ। ਇਸ ਲਈ ਜਿਵੇਂ ਜਿਵੇਂ ਅਭਿਆਸ ਕਰਦਾ ਤੁਰਿਆ ਜਾਵੇਗਾ ਤਾਂ ਸੋਤੇ ਸਿੱਧ ਉੱਠਦੇ ਨੂੰ ਫਿਰ ਵਾਹਿਗੁਰੂ ਆਟੋਮੈਟਿਕ ਸੁਣਾਈ ਦੇਵੇਗਾ। ਬੈਠਤ ਬੈਠੇ ਦਾ ਆਟੋਮੈਟਿਕ ਚੱਲਣਾ ਸ਼ੁਰੂ ਹੋ ਜਾਵੇਗਾ। ਸੋਵਤ ਸੁੱਤੇ ਪਏ ਦੇ ਘਰਾੜਿਆਂ ਦੀ ਆਵਾਜ਼ ਵੀ ਵੱਖਰੀ ਹੋਵੇਗੀ ਤੇ ਅੰਦਰ ਜਿਹੜਾ ਸਾਧ ਸੰਗਤ ਸਿਮਰਨ ਉਹ ਵੱਖਰਾ ਚੱਲਦਾ ਰਹੇਗਾ। ਇਸ ਲਈ ਉਹ ਜਿਹੜੀ ਐਸੀ ਅਵਸਥਾ ਫਿਰ ਸਦਾ ਵਾਸਤੇ ਹਮੇਸ਼ਾ ਵਾਸਤੇ ਧਿਆਉਣ ਵਾਲਾ ਧਿਆਤਾ ਧਿਆਨ ਧੇ ਦਾ ਰੂਪ ਹੋ ਜਾਂਦਾ ਹੈ। ਪ੍ਰਭ ਆਪਣਾ ਸਦਾ ਧਿਆਇਆ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਭਾਈ ਹਮੇਸ਼ਾ ਵਾਸਤੇ ਆਉਂਦੇ ਜਾਂਦੇ ਸਵਾਸ ਸਵਾਸ ਦੇ ਨਾਲ ਆਪਣੇ ਪਰਮਾਤਮਾ ਮਾਲਕ ਨੂੰ ਧਿਆਉਣਾ ਕੀਤਾ ਉਹਨਾਂ ਦੀ ਝੋਲੀ ਅੰਦਰ ਮਨ ਚਿੰਦਿਆ ਫਲ ਪਾਇਆ, ਉਹਨਾਂ ਨੂੰ ਫਲ ਮਿਲਦੇ ਨੇ। ਸਾਰੇ ਫਲ ਝੋਲੀ ਵਿੱਚ ਆ ਕਰਕੇ ਪੈ ਜਾਂਦੇ। ਇਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਸਿਮਰਨ ਦੀਆਂ ਬਰਕਤਾਂ ਹਨ। ਇਹ ਮਿਲਦਾ ਕਿੱਥੋਂ ਹੈ? ਸਾਰਾ ਕੁਝ ਸਾਧ ਸੰਗਤ ਗੁਰੂ ਦੇ ਹੱਥ ਹੈ। ਕੱਲ ਅਸੀਂ ਵਿਸਾਖੀ ਦਾ ਦਿਹਾੜਾ ਮਨਾ ਕੇ ਹਟੇ, ਖਾਲਸਾ ਪੰਥ ਦਾ ਜਿਹੜਾ ਸਾਜਨਾ ਦਿਵਸ ਪ੍ਰਕਾਸ਼ ਦਿਹਾੜਾ ਮਨਾਇਆ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਵੇਲੇ ਪੰਜ ਪਿਆਰੇ ਸਹਿਬਾਨਾਂ ਦੀ ਚੋਣ ਕੀਤੀ, ਪੰਜਾਂ ਦੇ ਸੀਸ ਲਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਪੰਜਾਂ ਨੂੰ ਬਹੁਤ ਵੱਡਾ ਉੱਚਾ ਰੁਤਬਾ ਦੇ ਦਿੱਤਾ, ਸਾਹਿਬ ਹੋਣ ਦਾ ਮਾਣ ਦਿੱਤਾ ਪੰਜਾਂ ਨੂੰ, ਤੇ ਉਹਨਾਂ ਪੰਜਾਂ ਦੇ ਹਵਾਲੇ ਫਿਰ ਅੰਮ੍ਰਿਤ ਦੀ ਦਾਤ ਦੇ ਦਿੱਤੀ। ਕੱਲਾ ਨਹੀਂ ਕਿਤੇ ਪਿਆਰਾ ਖੜਾ ਹੋ ਕਰਕੇ ਉਹ ਅੰਮ੍ਰਿਤ ਦੇ ਸਕਦਾ, ਪੰਜ ਹੋਣਗੇ, ਪੰਜ ਤਾਂ ਦੇਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹੋਵੇਗੀ। ਇਸ ਲਈ ਨਿਯਮ ਬਣਾ ਦਿੱਤੇ ਹਨ ਸਤਿਗੁਰੂ ਪਾਤਸ਼ਾਹ ਨੇ। ਇਹ ਸਾਰੀਆਂ ਜਿਹੜੀਆਂ ਬਖਸ਼ਿਸ਼ਾਂ ਨੇ, ਨਾਮ ਦੇਣਾ, ਨਾਮ ਅੱਗੇ ਫਿਰ ਗੁਰਸਿੱਖ ਦੇ ਹਿਰਦੇ ਵਿੱਚ ਟਿਕਾਉਣਾ ਤੇ ਸਿੱਖ ਦੇ ਕੋਲੋਂ ਅਜਾਪਾ ਜਾਪ ਉਹਦੇ ਅੰਦਰ ਚਲਾ ਦੇਣਾ, ਇਹ ਗੁਰੂ ਦੀਆਂ ਸਾਰੀਆਂ ਕਲਾ ਹਨ। ਪ੍ਰਭ ਆਪਣਾ ਸਦਾ ਧਿਆਇਆ, ਜਦੋਂ ਗੁਰੂ ਦੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਭਾਈ, ਫਿਰ ਆਪਣੇ ਮਾਲਕ ਨੂੰ ਗੁਰੂ ਦਾ ਸਿੱਖ ਸਦਾ ਹੀ ਧਿਆਉਂਦਾ ਹੈ, ਸਦਾ ਹੀ ਸਿਮਰਦਾ ਰਹਿੰਦਾ, ਸਾਰੇ ਫਲ ਪਾ ਲੈਂਦਾ ਹੈ।
ਸੰਤੋ ਤਿਸ ਬਿਨ ਅਵਰ ਨਾ ਕੋਈ।
ਇੱਥੇ ਜਿਹੜਾ ਸੰਤੋ ਸ਼ਬਦ ਵਰਤਿਆ ਹੈ ਇਹ ਪਿਆਰੇ ਗੁਰਸਿੱਖਾਂ ਦੇ ਬਾਬਤ ਸਤਿਗੁਰੂ ਨੇ ਵਰਤਿਆ ਹੈ। ਕੁਝ ਵਿਦਵਾਨ ਕਹਿ ਦਿੰਦੇ ਜੀ ਜਿਹੜਾ ਸੰਤ ਇਹ ਤਾਂ ਇਕੱਲੇ ਗੁਰੂ ਸਾਹਿਬ ਨੇ ਜਾਂ ਪਰਮਾਤਮਾ ਹੀ ਸੰਤ ਹੈ। ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਚਾਰ ਥਾਵਾਂ ਤੇ ਸੰਤ ਪਦ ਆਇਆ ਹੈ, ਚਾਰੇ ਥਾਵਾਂ ਤੇ ਸੰਤ ਪਦ ਦੇ ਜਿਹੜੇ ਅਰਥ ਵੱਖੋ ਵੱਖਰੇ ਹਨ। ਜਿੱਥੇ ਸਤਿਗੁਰਾਂ ਦੇ ਅਸੀਂ ਬਚਨ ਪੜ੍ਹਦੇ ਹਮਰੋ ਭਰਤੋ ਵੱਡੋ ਵਿਵੇਕੀ ਆਪੇ ਸੰਤ ਕਹਾਵੇ, ਉੱਥੇ ਪਰਮਾਤਮਾ ਨੂੰ ਸੰਤ ਕਿਹਾ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰਨਾਖਸ ਨਖ ਬਿਦਰਿਓ, ਉੱਥੇ ਭਗਤਾਂ ਨੂੰ ਸੰਤ ਦਾ ਰੁਤਬਾ ਦਿੱਤਾ ਹੈ। ਜਿੱਥੇ ਆਵੋ ਸੰਤ ਪਿਆਰਿਓ ਕਥਕੀ ਕਰਹਿ ਕਹਾਣੀ ਕਿਹਾ, ਉੱਥੇ ਗੁਰਸਿੱਖਾਂ ਨੂੰ ਨਾਮ ਰਸੀਏ ਗੁਰੂ ਦੇ ਪਿਆਰਿਆਂ ਨੂੰ ਸੰਤ ਪਦ ਦੇ ਨਾਲ ਸਤਿਗੁਰੂ ਨੇ ਬੁਲਾਇਆ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਉੱਥੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਨੂੰ ਸੰਤ ਕਿਹਾ ਹੈ। ਗੁਰੂ ਵੀ ਸੰਤ ਹੈ, ਪਰਮਾਤਮਾ ਵੀ ਸੰਤ ਹੈ, ਭਗਤ ਗੁਰੂ ਦੇ ਉਹ ਵੀ ਸੰਤ ਰੂਪ ਨੇ, ਜਿਹੜੇ ਸਤ ਸੰਗੀ ਗੁਰਸਿੱਖ ਜੁੜਦੇ ਨੇ ਉਹ ਵੀ ਸੰਤ ਸਰੂਪ ਹਨ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤ ਹੋ, ਐ ਨਾਮ ਦੇ ਰਸ ਲੈਣ ਵਾਲੇ ਸ਼ਾਂਤ ਚਿੱਤ ਟਿਕੇ ਹੋਏ ਆਤਮਾ ਮਨ ਵਾਲੇ ਗੁਰਸਿੱਖੋ, ਤਿਸ ਬਿਨ ਅਵਰ ਨਾ ਕੋਈ। ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਅਵਰ ਹੋਰ ਕੋਈ ਵੀ ਕਿਸੇ ਸਥਾਨ ਵਿੱਚ ਤੇਰਾ ਰਖਵਾਲਾ ਨਹੀਂ ਹੈ। ਜਿੱਥੇ ਮਰਜ਼ੀ ਚਲੇ ਜਾਓ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਪਰਮਾਤਮਾ ਤੋਂ ਬਿਨਾਂ ਕੋਈ ਕਿਸੇ ਦਾ ਰਖਵਾਲਾ ਨਹੀਂ। ਇਸ ਲਈ ਸੰਤੋ ਗੁਰੂ ਦੇ ਪਿਆਰੇ ਗੁਰਸਿੱਖੋ, ਪਰਮਾਤਮਾ ਹੀ ਸਾਰੀ ਜਗ੍ਹਾ ਤੇ ਜੀਵ ਦੀ ਰਾਖੀ ਕਰਨ ਵਾਲਾ ਹੈ। ਇਹ ਕਿਉਂ ਸੰਤ ਗੁਰਸਿੱਖਾਂ ਨੂੰ ਕਿਹਾ? ਕਿਉਂਕਿ ਸੰਤ ਟਿਕੇ ਹੋਏ ਗੁਰੂ ਦੇ ਪਿਆਰੇ ਜਦੋਂ ਗੁਰੂ ਦੇ ਬਚਨ ਸੁਣਦੇ ਨੇ, ਫਿਰ ਉਹ ਸਾਰਿਆਂ ਵਿੱਚ ਇੱਕ ਪਰਮਾਤਮਾ ਨੂੰ ਵੇਖਦੇ ਨੇ। ਜਿੰਨੀ ਦੇਰ ਅੰਦਰੋਂ ਮਨ ਨਹੀਂ ਟਿਕਿਆ, ਸਿਮਰਨ ਵਿੱਚ ਨਹੀਂ ਜੁੜਿਆ, ਇਸ ਅਵਸਥਾ ਤੇ ਨਹੀਂ ਆਇਆ, ਓਨੀ ਦੇਰ ਮਨ ਵਿੱਚ ਖਿਆਲ ਫੁਰਨੇ ਹੀ ਉੱਠਦੇ ਰਹਿਣਗੇ। ਇੱਕ ਬਚਨ ਯਾਦ ਆਇਆ, ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦਾ, ਕਲਕੱਤੇ ਤੋਂ ਦੀਵਾਨ ਲਾ ਕਰਕੇ ਜਥੇ ਦੇ ਸਮੇਤ ਟ੍ਰੇਨ ਦੇ ਵਿੱਚ ਵਾਪਸ ਪੰਜਾਬ ਨੂੰ ਆ ਰਹੇ ਸਨ। ਨਾਲ ਬੜੇ ਬੜੇ ਸਿਆਣੇ ਗੁਰਮੁਖ ਪਿਆਰੇ, ਜਿਹੜੇ ਸੰਗਤ ਕਰਨ ਵਾਲੇ, ਗੁਰਬਾਣੀ ਦੀ ਕਥਾ ਸੁਣਨ ਪੜ੍ਹਨ ਵਾਲੇ ਵਿਦਿਆਰਥੀ ਵੀ ਬੈਠੇ ਸਨ। ਤੇ ਰਸਤੇ ਵਿੱਚ ਟ੍ਰੇਨ ਵਿੱਚ ਇੱਕ ਪੜ੍ਹਿਆ ਲਿਖਿਆ ਤੇ ਜਿਹਨੇ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਸੀ, ਤੇ ਉਹ ਮਨੁੱਖ ਟ੍ਰੇਨ ਦੇ ਡੱਬੇ ਵਿੱਚ ਆ ਗਿਆ। ਉਹਨੇ ਦੇਖਿਆ ਵੀ ਇਹ ਭਿੰਡਰਾਂ ਵਾਲੇ ਸੰਤ ਸੁੰਦਰ ਸਿੰਘ ਜੀ ਤੇ ਉਹ ਜਾ ਰਹੇ ਨੇ। ਉਹਨੇ ਜਾ ਕਰਕੇ ਸਿੰਘਾਂ ਦੇ ਕੋਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਪੜ੍ਹਿਆ ਲਿਖਿਆ ਬੜਾ ਸੀ, ਬੜੀਆਂ ਪੁਸਤਕਾਂ ਪੜ੍ਹਿਆ ਹੋਇਆ ਸੀ। ਜਿਹੜੇ ਕੇਵਲ ਖੁਸ਼ਕ ਗਿਆਨ ਵਾਲੇ ਹੁੰਦੇ ਉਹ ਲੱਭਦੇ ਰਹਿੰਦੇ ਨੇ ਵੀ ਫਲਾਨੇ ਕੋਲ ਜਾ ਕੇ ਮਗਜ ਖਪਾਈ ਕਰਾਂ, ਮੈਂ ਫਲਾਨੇ ਨੂੰ ਜਾ ਕੇ ਆਹ ਸਵਾਲ ਕਰਾਂ, ਆਹ ਸਵਾਲ ਕਰਾਂ, ਸਾਰੇ ਸਿੰਘਾਂ ਨੂੰ ਘੁਮਾਈ ਫਿਰੇ। ਤੇ ਜਦੋਂ ਨਵੀਂ ਤੋਂ ਨਵੀਂ ਦਲੀਲ ਸਾਹਮਣੇ ਰੱਖਣੀ ਕਰੇ ਤੇ ਸਿੰਘ ਆ ਕੇ ਮਹਾਂਪੁਰਖਾਂ ਨੂੰ ਕਹਿਣ ਲੱਗੇ, ਸੰਤ ਜੀ ਇਹ ਮਨੁੱਖ ਨੇ ਬੜਾ ਤੰਗ ਕੀਤਾ, ਫਲਾਨੇ ਸਟੇਸ਼ਨ ਤੋਂ ਚੜ੍ਹਿਆ, ਇਹ ਟਿਕਣੀ ਨਹੀਂ ਦਿੰਦਾ ਕਿਸੇ ਨੂੰ। ਮਹਾਂਪੁਰਖ ਸਮਾਂ ਬੈਠੇ ਰਹੇ, ਕਹਿੰਦੇ ਕੋਈ ਨਹੀਂ ਭਾਈ, ਜਦੋਂ ਸਾਡੇ ਕੋਲ ਆ ਗਿਆ ਤੇ ਅਸੀਂ ਪੁੱਛ ਲਵਾਂਗੇ ਉਹਦੇ ਕੋਲੋਂ ਕੁਝ ਜਿਹੜੇ ਸਵਾਲ ਹਨ। ਤੇ ਇਸ ਤਰ੍ਹਾਂ ਕਰਦਾ ਕਰਦਾ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਕੋਲ ਆਇਆ ਤੇ ਉੱਥੇ ਆ ਕੇ ਵੀ ਉਹਨੇ ਮਗਜ ਖਪਾਈ ਕਰਨੀ ਸ਼ੁਰੂ ਕਰ ਦਿੱਤੀ। ਬਹੁਤਿਆਂ ਦਾ ਸੁਭਾਅ ਹੀ ਬਣਿਆ ਹੁੰਦਾ ਕਿ ਆਪਣਾ ਮਨ ਖੰਡਾ ਵਿੱਚ ਰੱਖਣਾ ਤੇ ਦੂਜੇ ਦੇ ਟਿਕੇ ਮਨ ਨੂੰ ਵੀ ਖੰਡਾ ਕੇ ਰੱਖ ਦੇਣਾ। ਤੇ ਜਦੋਂ ਆ ਕੇ ਸਵਾਲ ਕਰਨ ਲੱਗਿਆ, ਨਵੇਂ ਤੋਂ ਨਵੇਂ ਸਵਾਲ ਕਰੇ, ਮਹਾਂਪੁਰਖ ਕਹਿੰਦੇ ਭਾਈ ਸੱਜਣਾ ਅਸੀਂ ਤੈਨੂੰ ਜਾਣਦੇ ਨਹੀਂ, ਤੂੰ ਕੌਣ ਹੈ? ਤਾਂ ਸਵਾਦ ਆਵੇਗਾ ਗੱਲ ਕਰਨ ਦਾ ਜੇ ਤੂੰ ਦੱਸੇ ਮੈਂ ਕੌਣ, ਕਿੱਥੋਂ ਆਇਆ ਹਾਂ। ਕਹਿੰਦਾ ਜੀ ਮੈਂ ਫਲਾਨਾ ਸਿੰਘ, ਤੁਸੀਂ ਸੁਣਿਆ ਨਹੀਂ ਮੇਰੇ ਬਾਰੇ, ਮੈਂ ਇੰਨਾ ਵਿਦਵਾਨ ਹਾਂ, ਮੈਂ ਇੰਨੇ ਲੈਕਚਰ ਦਿੱਤੇ ਨੇ, ਇੰਨੀਆਂ ਪੁਸਤਕਾਂ ਲਿਖੀਆਂ। ਮਹਾਂਪੁਰਖ ਕਹਿੰਦੇ ਮੈਂ ਨਹੀਂ ਜਾਣਦਾ ਤੂੰ ਕੌਣ ਹੈ, ਦੱਸ ਪਹਿਲਾਂ ਕੌਣ ਹੈ। ਕਹਿੰਦਾ ਜੀ ਫਲਾਨੇ ਪਿੰਡ ਸ਼ਹਿਰ ਵਿੱਚ ਮੈਂ ਰਹਿਣ ਵਾਲਾ। ਕਹਿੰਦੇ ਮੈਂ ਸਮਝਿਆ ਨਹੀਂ ਤੂੰ ਕੌਣ ਹੈ। ਜਦੋਂ 5-7 ਵਾਰੀ ਮਹਾਂਪੁਰਖਾਂ ਨੇ ਕਿਹਾ ਤੇ ਉਹਦੇ ਵੀ ਦਿਮਾਗ ਵਿੱਚ ਵੱਜੀ ਵੀ ਇਹ ਤਾਂ ਕਿਤੋਂ ਹੋਰ ਹੀ ਬੋਲਦੇ ਹਨ। ਉਹ ਪਿੰਡ ਦੱਸੀ ਜਾਂਦਾ, ਆਪਣੇ ਸ਼ਹਿਰ ਦੱਸੀ ਜਾਂਦਾ, ਜ਼ਿਲ੍ਹਾ ਦੱਸੀ ਜਾਂਦਾ ਤੇ ਮਹਾਂਪੁਰਖ ਨੂੰ ਪੁੱਛਦੇ ਤੂੰ ਕੌਣ ਹੈ, ਕੀ ਕਹਿ ਰਹੇ ਸੀ। ਕਹਿੰਦੇ ਕਿੱਥੋਂ ਉਪਜੈ ਕਹਿ ਰਹੇ ਕਹਿ ਮਾਹੇ ਸਮਾਵੇ, ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ। ਤੇਰੀ ਪੈਦਾਇਸ਼ ਕਿੱਥੋਂ ਹੋਈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਤੂੰ ਤਾਂ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਵਾਹਿਗੁਰੂ ਚੋਂ ਤੇਰੀ ਅੰਸ਼ ਪੈਦਾ ਹੋਈ, ਇਹ ਕਦੇ ਸੋਚਿਆ ਹੈ? ਕਹਿੰਦਾ ਜੀ ਇਹ ਤੇ ਕਦੇ ਪੜ੍ਹਿਆ ਹੀ ਨਹੀਂ, ਅੱਜ ਤੱਕ ਮਿਲਿਆ ਹੀ ਨਹੀਂ ਕਿਤੇ। ਕਹਿੰਦੇ ਐਵੇਂ ਸੰਸਾਰੀ ਗਿਆਨ ਇਕੱਠਾ ਕਰਕੇ ਲੋਕਾਂ ਨਾਲ ਝਗੜੇ ਕਰਨ ਦਾ ਤੂੰ ਠੇਕਾ ਲਿਆ ਹੋਇਆ, ਤੇ ਅਧਿਆਤਮਕ ਗਿਆਨ ਪ੍ਰਾਪਤ ਕਰਨ ਵਾਸਤੇ ਸਿਮਰਨ ਦੇ ਵਿੱਚ ਜੁੜ ਜਾ। ਜਿੰਨੀ ਗੁਰਬਾਣੀ ਹੈ ਸਾਧ ਸੰਗਤ, ਇਹ ਅੰਤਰ ਆਤਮਿਕ ਗਿਆਨ ਦਿੰਦੀ ਹੈ ਜੀਵ ਨੂੰ। ਮੇਰੇ ਵਰਗੇ ਇਸ ਫਿਰ ਗੁਰਬਾਣੀ ਦੇ ਗਲਤ ਅਰਥ ਕਰ ਕਰਕੇ ਲੋਕਾਂ ਤੇ ਤਵੇ ਲਾਈ ਜਾਣੇ, ਕਿਸੇ ਦੇ ਨਿਸ਼ਾਨੇ ਬਣਾ ਕਰਕੇ ਉਹਦੀ ਭੰਡੀ ਕਰੀ ਜਾਣੀ, ਨਾ ਪਿਆਰਿਓ, ਇਹ ਗੁਰਬਾਣੀ ਕੇਵਲ ਆਤਮਕ ਗਿਆਨ, ਨਿਰੋਲ ਗਿਆਨ ਦਿੰਦੀ ਹੈ। ਗੁਰਬਾਣੀ ਤਾਂ ਆਨੰਦ ਸਰੂਪ ਹੈ, ਗੁਰਬਾਣੀ ਸੁੱਖ ਸਰੂਪ ਹੈ, ਤੇ ਜੇਕਰ ਗੁਰਬਾਣੀ ਨੂੰ ਲੈ ਕਰਕੇ ਇਧਰ ਉਧਰ ਤੁਰੇ ਫਿਰਦੇ ਰਹੇ ਫਿਰ ਤਾਂ ਇਹ ਗੁਰਬਾਣੀ ਦੀ ਕਥਾ ਨਾਲੋਂ ਦੁਨੀਆਂ ਦੀਆਂ ਕਿਤਾਬਾਂ ਹੀ ਚੰਗੀਆਂ ਨੇ। ਸਾਧ ਸੰਗਤ ਇਸ ਗੁਰਬਾਣੀ ਦਾ ਜਿੰਨਾ ਅਦਬ ਰੱਖਿਆ ਜਾਵੇ ਓਨਾ ਥੋੜਾ, ਜਿੰਨਾ ਗੁਰਬਾਣੀ ਦਾ ਸਤਿਕਾਰ ਕੀਤਾ ਜਾਵੇ ਓਨਾ ਥੋੜਾ ਹੈ। ਇਸ ਲਈ ਗੁਰਬਾਣੀ ਜਿਹੜਾ ਗੁਰੂ ਦਾ ਪਿਆਰਾ ਭਾਵਨਾ ਨਾਲ ਪੜ੍ਹਦਾ ਇੱਕ ਦਿਨ ਇਹਨੂੰ ਆਤਮਕ ਗਿਆਨੀ ਗੁਰਬਾਣੀ ਬਣਾ ਦਿੰਦੀ ਹੈ। ਗੁਰਬਾਣੀ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਸੰਤੋ ਸ਼ਬਦ ਤਾਂ ਕਿਹਾ ਕਿਉਂਕਿ ਜਿਹੜੇ ਭਾਵਨਾ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨਜ਼ਰ ਮਾਰ ਕੇ ਦੇਖੋ ਤੁਸੀਂ ਤੇ ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ। ਜੇ ਭਾਵਨਾ ਅੰਦਰ ਨਹੀਂ ਹੈ, ਮਨ ਨਹੀਂ ਟਿਕਿਆ, ਉੱਥੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਵੀ ਕਦੇ ਗੁਰੂ ਦੇ ਦੀਦਾਰ ਨਹੀਂ ਹੁੰਦੇ। ਮਨੁੱਖਾਂ ਵਿੱਚੋਂ ਕਦੋਂ ਵਾਹਿਗੁਰੂ ਦੀ ਜੋਤ ਨੂੰ ਵੇਖਣਾ ਕਰਾਂਗੇ? ਇਸ ਲਈ ਉੱਚਾ ਤੇ ਸੁੱਚਾ ਕੇਵਲ ਜਿਹੜਾ ਨਿਰੋਲ ਗਿਆਨ ਗੁਰਬਾਣੀ ਨੇ ਹੀ ਸਾਨੂੰ ਦਿੱਤਾ ਹੈ। ਸੰਤ ਹੋ, ਗੁਰੂ ਦੇ ਪਿਆਰੇ ਗੁਰਸਿੱਖੋ, ਭਾਵਨਾ ਵਾਲਿਓ, ਇਸ ਪਰਮਾਤਮਾ ਤੋਂ ਬਿਨਾਂ ਭਾਈ ਦੂਜਾ ਕੋਈ ਵੀ ਨਹੀਂ ਹੈ। ਕਿਹਨੂੰ ਭਲਾ ਕਹੋਗੇ, ਕਿਹਨੂੰ ਬੁਰਾ ਕਹਿਣਾ ਕਰੋਗੇ? ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਭਗਤ ਜੀ ਕਹਿੰਦੇ ਉਹੀ ਮੇਰਾ ਮਿੱਤਰ ਹੈ ਜਿਹਨੇ ਆਪ ਨੂੰ ਸਭ ਤੋਂ ਮਾੜਾ ਸਮਝ ਲਿਆ ਤੇ ਸਾਰੀ ਦੁਨੀਆ ਮਨਾ ਤੇਰੇ ਨਾਲੋਂ ਚੰਗੀ ਹੈ। ਜਦੋਂ ਦੂਜੇ ਦੇ ਗੁਣ ਦਿਸਦੇ ਨੇ, ਆਪਣੇ ਔਗਣ ਸਾਹਮਣੇ ਆਉਂਦੇ, ਫਿਰ ਜ਼ਿੰਦਗੀ ਦਾ ਸਵਾਦ ਹੀ ਵੱਖਰਾ ਬਣ ਜਾਂਦਾ। ਦੂਜਿਆਂ ਦੇ ਔਗਣ ਸਾਰੇ ਵੇਖ ਲੈਂਦੇ, ਆਪਣੇ ਔਗਣ ਮਨਾਂ ਤੂੰ ਕਦੋਂ ਵੇਖੇਗਾ? ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਕਹਿੰਦੇ ਭਾਈ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਨੂੰ ਵੇਖਿਆ ਕਰ।
ਕਰਨ ਕਾਰਨ ਪ੍ਰਭ ਸੋਈ,
ਉਹ ਜਿਹੜਾ ਪ੍ਰਭੂ ਵਿਆਪਕ ਸਰੂਪ ਤੇ ਸੋਈ, ਤਤ ਪਾਤਾ ਲੱਖ ਅਰਥ ਪਰਮਾਤਮਾ, ਸੋ ਪਰਮਾਤਮਾ ਈ ਆਤਮਾ ਕਰਕੇ ਮੌਜੂਦ ਹੈ, ਉਹ ਸਾਰੇ ਕਰਨ ਤੇ ਕਾਰਨਾਂ ਨੂੰ ਸਮਰੱਥ ਹੈ। ਇੱਕ ਕਰਨ ਹੁੰਦਾ, ਇੱਕ ਕਾਰਨ, ਦੋਨੇ ਸ਼ਬਦ ਵਰਤੇ ਸਤਿਗੁਰੂ ਜੀ ਨੇ। ਕਰਨ ਨਾਮ ਹੈ ਕਾਰਜ ਦਾ, ਕੋਈ ਕੰਮ ਪੂਰਾ ਹੋ ਜਾਣਾ। ਉਹ ਕੰਮ ਨੂੰ ਪੂਰਾ ਕਰਨ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਹ ਜਿਹੜਾ ਸੰਸਾਰ ਸਾਹਮਣੇ ਦੇਖਦੇ, ਇਹ ਤਾਂ ਕਾਰਜ ਹੈ ਪਰਮਾਤਮਾ ਦਾ, ਇਹਨੂੰ ਬਣਾਉਣ ਵਾਸਤੇ ਕੋਈ ਕਾਰਨ ਵੀ ਪਿੱਛੇ ਪਏ ਹਨ। ਜਦੋਂ ਸੰਸਾਰ ਦੀ ਰਚਨਾ ਕਰਨੀ ਸੀ ਕਰਤੇ ਪੁਰਖ ਪਰਮਾਤਮਾ ਨੇ, ਉਸ ਵੇਲੇ ਮਾਇਆ ਦੇ ਨਾਲ ਇਸ ਬ੍ਰਹਮ ਦਾ ਕਲਪਦਾਤਮਕ ਜਦੋਂ ਸੰਬੰਧ ਹੋਇਆ ਤੇ ਉਹਦੇ ਵਿੱਚੋਂ ਤਿੰਨ ਗੁਣ ਪੈਦਾ ਕੀਤੇ, ਰਾਜਗੁਣ, ਤਮ ਗੁਣ, ਸਤ ਗੁਣ ਕਹੀਐ। ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਰਜੋ, ਤਮੋ ਤੇ ਸਤੋ ਗੁਣ ਪੈਦਾ ਕਰ ਦਿੱਤੇ, ਤਿੰਨ ਗੁਣ ਇਕੱਠੇ ਕੀਤੇ। ਰਜੋ ਗੁਣੀ ਜਿਹੜੇ ਲੋਕ ਰਾਜਸੀ ਬਣਾ ਦਿੱਤੇ ਤੇ ਸਤੋ ਗੁਣੀ ਸ਼ਾਂਤ ਚਿੱਤ ਆਤਮਾ ਗੁਰਮੁਖ ਬਣਾ ਦਿੱਤੇ ਤੇ ਤਾਮਸੀ ਲੋਕ ਸਾਡੇ ਵਰਗੇ ਕ੍ਰੋਧੀ ਵਿਰਤੀ ਵਾਲੇ ਬਣਾ ਦਿੱਤੇ। ਤਿੰਨ ਜਿਹੜੇ ਗੁਣ ਹਨ, ਇਹ ਵੀ ਕਾਰਨ ਬਣੇ ਨੇ ਸੰਸਾਰ ਦਾ। ਫਿਰ ਅੱਗੇ ਪੰਜ ਤੱਤ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਨੇ। ਆਕਾਸ਼ ਬਣਾ ਦਿੱਤਾ, ਹਵਾ ਬਣ ਗਈ, ਅੱਗ ਬਣ ਗਈ ਤੇ ਪਾਣੀ ਤੇ ਮਿੱਟੀ, ਪੰਜ ਤੱਤ ਬਣਾਏ। ਪੰਜੇ ਤੱਤਾਂ ਚੋਂ ਇੱਕੋ ਤਾਤੀ ਕਿਤੇ ਦੁਨੀਆਂ ਚੋਂ ਖਤਮ ਹੋ ਜਾਵੇ ਤਾਂ ਸਾਰੀ ਦੁਨੀਆਂ ਗਰਕ ਹੋ ਜਾਵੇਗੀ। ਇਹ ਪੰਜ ਤੱਤ ਕਿਉਂ ਬਣਾਏ ਪਰਮਾਤਮਾ ਨੇ? ਕਿਉਂਕਿ ਸੰਸਾਰ ਦਾ ਕਾਰਜ ਬਣਾਉਣਾ ਸੀ, ਸੰਸਾਰ ਦਾ ਇਹ ਕਾਰਜ ਪੂਰਾ ਹੋਣਾ ਸੀ। ਇਸ ਲਈ ਕਾਰਨ ਕਾਰਨ ਪ੍ਰਭ ਸੋਈ, ਇਸ ਕਾਰਜ ਸੰਸਾਰ ਨੂੰ ਬਣਾਉਣ ਵਾਲਾ ਤੇ ਇਹਨਾਂ ਕਾਰਨਾਂ ਨੂੰ ਬਣਾਉਣ ਵਾਲਾ ਆਪੇ ਹੀ ਪਰਮਾਤਮਾ ਵਾਹਿਗੁਰੂ ਹੋ ਰਿਹਾ ਹੈ। ਵਿਸਰਾਮ ਦੇ ਕੇ ਅਸਥਾਈ ਦਿੰਦੇ ਹੋਏ ਸਤਿਗੁਰੂ ਉਚਾਰਨ ਕਰਦੇ ਹਨ।
ਪ੍ਰਭ ਆਪਣਾ ਵਾਰ ਦੀਨੇ,
ਆਪਣਾ ਜਿਹੜਾ ਪ੍ਰਭੂ ਪਰਮਾਤਮਾ ਹੈ, ਉਸ ਨੇ ਸਾਨੂੰ ਜੀਵਾਂ ਨੂੰ ਵਰ ਦੇਣਾ ਕੀਤੇ ਹਨ। ਵਰ ਦਾ ਅਰਥ ਹੁੰਦਾ ਹੈ, ਅਸੀਂ ਸਿੱਧਾ ਵਰ ਦਾ ਅਰਥ ਬਾਰੀ ਕਰ ਦਿੰਦੇ। ਵਰ ਕਹਿੰਦੇ ਨੇ ਜਿਹੜੀ ਕੋਈ ਦਾਤ ਬਖਸ਼ਿਸ਼ ਰੂਪ ਦੇ ਅੰਦਰ ਝੋਲੀ ਵਿੱਚ ਪੈ ਜਾਣੀ, ਤਰੁੱਠ ਕਰਕੇ ਪ੍ਰਸੰਨ ਹੋ ਕੇ ਮਿਹਰ ਦੇ ਘਰ ਵਿੱਚ ਆ ਕੇ ਪਰਮਾਤਮਾ ਜਦੋਂ ਕੋਈ ਦਾਤ ਝੋਲੀ ਵਿੱਚ ਪਾਉਂਦਾ ਉਹਨੂੰ ਵਰ ਕਹਿੰਦੇ ਨੇ। ਐਸਾ ਪਰਮਾਤਮਾ ਵਾਹਿਗੁਰੂ ਨੇ ਸਾਡੇ ਉੱਪਰ ਭਾਈ ਦਾਤ ਦੀ ਬਖਸ਼ਿਸ਼ ਦਾ ਵਰ ਦੇਣਾ ਕੀਤਾ ਹੈ।
ਸਗਲ ਜੀ ਵਸ ਕੀਨੇ,
ਜਿਸ ਪਰਮਾਤਮਾ ਨੇ ਸਾਰੇ ਜੀ ਜੰਤ, ਸੂਖਮ ਸਥੂਲ, ਵੱਡੇ ਤੇ ਛੋਟੇ, ਇੱਕ ਮੱਛਰ ਤੋਂ ਲੈ ਕੇ ਹਾਥੀ ਦੇ ਤੱਕ ਜਿੰਨੇ ਵੀ ਜੀਵ ਹਨ, ਉਹਨੇ ਵਸ ਵਿੱਚ ਕੀਤੇ ਹੋਏ ਹਨ। ਤੇ ਜਦੋਂ ਦਾਤ ਦੇ ਦਿੰਦਾ ਪਰਮਾਤਮਾ ਕਿਸੇ ਗੁਰਮੁਖ ਪਿਆਰੇ ਨੂੰ, ਤਾਂ ਉਹ ਵੀ ਫਿਰ ਸਾਰੇ ਜੀਵਾਂ ਨੂੰ ਆਪਣੇ ਵਸ ਮੁੱਠੀ ਵਿੱਚ ਬੰਦ ਕਰ ਲੈਂਦਾ, ਕਿਉਂਕਿ ਦਾਤ ਹੈ ਪਰਮਾਤਮਾ ਵਾਹਿਗੁਰੂ ਦੀ। ਤੇ ਜਦੋਂ ਉਹ ਦਾਤਾਂ ਵਰਤਦੀਆਂ ਨੇ ਤਾਂ ਫਿਰ ਰੱਬ ਦੇ ਪਿਆਰੇ ਦੇ ਵੀ ਸਾਧ ਸੰਗਤ ਸਾਰੇ ਜੀਵ ਵਸ ਵਿੱਚ ਹੋ ਕੇ ਤੁਰ ਪੈਂਦੇ, ਉਹਦੇ ਕਹਿਣੇ ਨੂੰ ਮੰਨਣ ਲੱਗ ਜਾਂਦੇ ਨੇ। ਸਾਰੀਆਂ ਰਹਿਮਤਾਂ ਸਾਰੀਆਂ ਬਖਸ਼ਿਸ਼ਾਂ ਜਿੰਨੀਆਂ ਦਾਤਾਂ ਨੇ ਇਹ ਮੇਰੇ ਪਰਮਾਤਮਾ ਵਾਹਿਗੁਰੂ ਦੀਆਂ ਗੁਰੂ ਦੀਆਂ ਹਨ। ਸਾਰੇ ਜੀ ਜਿਸ ਪਰਮਾਤਮਾ ਨੇ ਵਸ ਵਿੱਚ ਕੀਤੇ ਨੇ, ਆਪਣਿਆਂ ਦਾਸਾਂ ਨੂੰ ਵੀ ਦਾਤਾਂ ਦੇ ਕਰਕੇ ਸਮਸ਼ਟੀ ਜੀਵਾਂ ਨੂੰ ਅਧੀਨ ਕਰਕੇ ਰੱਖ ਦਿੱਤਾ, ਪ੍ਰੇਮ ਵਿੱਚ ਬੰਨ ਦਿੱਤਾ ਹੈ।
ਜਨ ਨਾਨਕ ਨਾਮ ਧਿਆਇਆ।
ਅਸੀਂ ਜਨਾਂ ਨੇ, ਦਾਸਾਂ ਸੇਵਕਾਂ ਨੇ ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਧਿਆਇਆ ਧਿਆਉਣਾ ਕੀਤਾ ਹੈ। ਜਿਹੜਾ ਧਿਆਉਣਾ ਹੈ, ਧਿਆਤਾ ਧਿਆਨ ਧੇ ਦੇ ਦੁਆਰਾ, ਤਿੰਨ ਚੀਜ਼ਾਂ ਹੁੰਦੀਆਂ। ਇੱਕ ਜਿਹੜਾ ਧਿਆਤਾ, ਜਿਹੜਾ ਮਨੁੱਖ ਸਾਹਮਣੇ ਬੈਠਾ ਜਿਹਨੇ ਧਿਆਉਣਾ ਹੈ ਪਰਮਾਤਮਾ ਨੂੰ, ਤੇ ਦੂਸਰੀ ਵਸਤੂ ਸਾਹਮਣੇ ਜਿਹੜੀ ਉਹਨੇ ਧਿਆਨ ਵਿੱਚ ਰੱਖਣੀ ਹੈ, ਤੇ ਇਹਨੂੰ ਧੇ ਕਹਿ ਦਿੰਦੇ ਨੇ। ਮਨੁੱਖ ਅਤੇ ਉਸ ਵਸਤੂ ਸਾਹਮਣੇ ਸਰੂਪ ਦੇ ਵਿਚਾਲੇ ਜਿਹੜੀ ਜੋਤ ਜਾ ਰਹੀ, ਇਹਨੂੰ ਨਜ਼ਰ ਕਹਿ ਦਿੰਦੇ, ਇਹਨੂੰ ਧਿਆਨ ਕਹਿੰਦੇ ਨੇ। ਪਹਿਲਾਂ ਜਦੋਂ ਧਿਆਤਾ ਕਿਸੇ ਵਸਤੂ ਦਾ ਧਿਆਨ ਰੱਖਦਾ, ਮੁਸ਼ਕਲ ਆਉਂਦੀ ਹੈ, ਵਾਰ ਵਾਰ ਧਿਆਨ ਚੋਂ ਚੀਜ਼ ਨਿਕਲਦੀ, ਅਭਿਆਸ ਕਰਦਿਆਂ ਕਰਦਿਆਂ ਉਹ ਧਿਆਨ ਵਿੱਚ ਆ ਕਰਕੇ ਸਮਾ ਜਾਂਦੀ, ਜਦੋਂ ਫਿਰ ਵਾਹਿਗੁਰੂ ਦੀ ਅਮਿਤ ਬਖਸ਼ਿਸ਼ ਹੋ ਜਾਂਦੀ ਹੈ, ਤਾਂ ਉਸ ਵੇਲੇ ਫਿਰ ਧਿਆਨ ਵਿੱਚੋਂ ਪਰਮਾਤਮਾ ਸਰੂਪ ਖਿੱਚ ਵੀ ਲਵੇ, ਜਿਵੇਂ ਭਗਤ ਧਰੂਣ ਜੀ ਦੇ ਸਰੂਪ ਖਿੱਚ ਲਿਆ ਸੀ ਧਿਆਨ ਵਿੱਚੋਂ, ਤਾਂ ਮਨ ਕਾਲਾ ਪੈ ਗਿਆ। ਜਦੋਂ ਨੇਤਰ ਖੁੱਲ੍ਹੇ ਤੇ ਸਾਹਮਣੇ ਵੇਖਿਆ, ਸਾਰਿਆਂ ਸਥਾਨਾਂ ਤੇ ਉਹੀ ਪਰਮਾਤਮਾ ਦਾ ਸਰੂਪ ਹੈ ਜਿਹਦਾ ਮਨਾਂ ਤੋਂ ਧਿਆਨ ਰੱਖਿਆ ਸੀ। ਐਸੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਅਸਾਂ ਦਾਸਾਂ ਨੇ ਧਿਆਨ ਰੱਖ ਕਰਕੇ ਧਿਆਉਣਾ ਕੀਤਾ ਹੈ। ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਤੁਸੀਂ ਵੀ ਧਿਆਉਣਾ ਕਰੋ।
ਸਗਲੇ ਦੁੱਖ ਮਿਟਾਇਆ।
ਇਹਦਾ ਫਲ ਕੀ ਝੋਲੀ ਵਿੱਚ ਆਵੇਗਾ? ਸਤਿਗੁਰੂ ਕਹਿੰਦੇ ਤਾਂ ਸਗਲੇ ਦੁੱਖ ਮਿਟਾਇਆ। ਸਗਲੇ ਦਾ ਅਰਥ ਹੋ ਗਿਆ ਬਹੁਤੇ, ਬਹੁਤ ਸਾਰੇ ਜਿਹੜੇ ਦੁੱਖ ਹਨ ਜੀਵ ਦੇ ਅੰਦਰ, ਇਹ ਮਿਟਾਇਆ, ਮਿਟ ਜਾਂਦੇ ਪਰਮਾਤਮਾ ਦਾ ਨਾਮ ਧਿਆਉਣ ਕਰਕੇ। ਨਾਮ ਨੂੰ ਧਿਆਉਂਦਿਆਂ ਦੁੱਖਾਂ ਦਾ ਨਾਸ ਹੁੰਦਾ, ਤੇ ਸੇਵਾ ਕਰਕੇ ਸਾਧ ਸੰਗਤ ਨਿਰਮਾਣਤਾ ਆ ਜਾਂਦੀ ਹੈ। ਸੇਵਾ ਤੇ ਸਿਮਰਨ, ਪੁਰਾਤਨ ਗੁਰਸਿੱਖ ਕਿਹਾ ਕਰਦੇ ਵੀ ਗੁਰਸਿੱਖ ਦੇ ਖੰਭ ਹਨ, ਜਿੱਥੇ ਚਾਹੇ ਉਡਾਰੀ ਮਾਰ ਕੇ ਜਾ ਸਕਦਾ ਆਪਣੀ ਸੁਰਤ ਦੇ ਨਾਲ, ਜੇ ਸੇਵਾ ਤੇ ਸਿਮਰਨ ਦੋਵੇਂ ਹੋਣਗੇ। ਅੱਜ ਸਾਡੇ ਵਿੱਚੋਂ ਸੇਵਾ ਵੀ ਖਤਮ ਹੁੰਦੀ ਜਾ ਰਹੀ ਤੇ ਸਿਮਰਨ ਦੇ ਨਾਲੋਂ ਵੀ ਤੋੜਿਆ ਜਾ ਰਿਹਾ ਨਾ ਪਿਆਰਿਓ, ਤੇ ਜਦੋਂ ਇਹਨਾਂ ਤੋਂ ਲਾਂਭੇ ਚਲੇ ਗਏ, ਕਿਸੇ ਜਾਨਵਰ ਦਾ ਇੱਕ ਪਰ ਕੱਟ ਦਈਏ ਤਾਂ ਸਫਲ ਉਡਾਰੀ ਨਹੀਂ ਉੱਡ ਸਕਦਾ ਹੈ। ਜਿਹਦੇ ਪੱਲੇ ਦੋਵੇਂ ਹੀ ਨਹੀਂ ਹੋਣਗੇ ਤਾਂ ਕਿਵੇਂ ਪਰਮਾਤਮਾ ਦੇ ਦੇਸ਼ ਤੱਕ, ਨਿਰੰਕਾਰ ਦੇ ਦੇਸ਼ ਤੱਕ ਇਹ ਜਾਵੇਗਾ? ਇਸ ਲਈ ਦੋਵੇਂ ਜ਼ਰੂਰੀ ਨੇ। ਜਦੋਂ ਨਾਮ ਧਿਆਵੇਗਾ ਤਾਂ ਸਾਰੇ ਦੁੱਖਾਂ ਦਾ ਮਿਟਾਇਆ ਨਾਸ ਹੋ ਜਾਵੇਗਾ, ਮੇਟਣਾ ਹੋਵੇਗਾ। ਜਿਹੜੇ ਦੁੱਖ ਨੇ ਇਹ ਪੈਦਾ ਕਿੱਥੋਂ ਹੁੰਦੇ ਨੇ? ਕਈ ਵਾਰੀ ਜਦੋਂ ਸਿਆਣੇ ਕਿਸੇ ਡਾਕਟਰ ਦੇ ਕੋਲ ਕੋਈ ਰੋਗੀ ਲੋਕ ਜਾਂਦਾ ਰੋਗ ਦਾ ਇਲਾਜ ਕਰਵਾਉਣ ਵਾਸਤੇ, ਉਹ ਸਿਆਣਾ ਡਾਕਟਰ ਉਹ ਜੜ ਪਕੜਦਾ ਵੀ ਰੋਗ ਦਾ ਕਾਰਨ ਕੀ ਹੈ, ਕਿੱਥੋਂ ਪੈਦਾ ਹੋਇਆ ਰੋਗ। ਜਦੋਂ ਜੜਾਂ ਪੁੱਟ ਦਿੱਤੀਆਂ ਫਿਰ ਰੋਗ ਨਹੀਂ ਪੈਦਾ ਹੋਵੇਗਾ। ਗੁਰਬਾਣੀ ਅੰਦਰ ਪੰਜਵੇਂ ਪਿਤਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਚਨ ਕੀਤੇ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਤੇ ਰੋਗਾਂ ਦਾ ਡੇਰਾ ਸਾਧ ਸੰਗਤ ਅਗਿਆਨ ਹੈ, ਬੇਸਮਝੀ ਹੈ। ਜਦੋਂ ਸਤਿਗੁਰੂ ਅਗਿਆਨ ਤੋੜ ਦਿੰਦੇ ਤੇ ਸਾਰੇ ਦੁੱਖ ਸਾਰੇ ਰੋਗ ਨਾਲ ਹੀ ਟੁੱਟ ਜਾਂਦੇ ਨੇ। ਪੰਜ ਤਰ੍ਹਾਂ ਦੇ ਕਲੇਸ਼ ਜਿਹੜੇ ਨੇ ਤੇ ਇਹ ਅਗਿਆਨ ਚੋਂ ਪੈਦਾ ਹੁੰਦੇ, ਰਾਗ, ਦਵੈਖ, ਅਭਿਨਿਵੇਸ਼, ਅਵਿਦਿਆ ਤੇ ਅਸਮਤਾ। ਰਾਗ ਹੁੰਦਾ ਬਿਨਾਂ ਕਾਰਨ ਤੋਂ ਐਵੇਂ ਕਿਸੇ ਦਾ ਮੋਹ ਕਰੀ ਜਾਣਾ, ਦਵੈਖ ਬਿਨਾਂ ਕਾਰਨ ਤੋਂ ਕਿਸੇ ਦੇ ਗੁਣ ਵੇਖ ਕੇ ਈਰਖਾ ਕਰੀ ਜਾਣੀ, ਤੇ ਅਭਿਨਿਵੇਸ਼ ਹੁੰਦਾ ਗੁਰੂ ਦੀ ਮਰਿਆਦਾ ਦੇ ਉਲਟ ਕੰਮ ਕਰਨੇ, ਗੁਰੂ ਤੋਂ ਉਲਟ ਚੱਲਣਾ। ਤੇ ਇਸ ਲਈ ਜਿਹੜੀ ਅਭਿਨਿਵੇਸ਼ ਅਵਿਦਿਆ, ਅਵਿਦਿਆ ਹੁੰਦੀ ਬੇਸਮਝੀ ਤੇ ਅਸਮਤਾ ਹੁੰਦਾ ਕਦੇ ਸਮਾਨ ਬਿਰਤੀ ਨਾ ਬਣਨੀ। ਇਹ ਪੰਜ ਕਲੇਸ਼ ਨੇ ਜਿਹੜੇ ਬੰਦੇ ਨੂੰ ਦੁੱਖ ਦਿੰਦੇ ਨੇ, ਇਹ ਪੈਦਾ ਹੁੰਦੇ ਨੇ ਅਗਿਆਨ ਵਿੱਚੋਂ। ਜਦੋਂ ਸਤਿਗੁਰੂ ਕਿਰਪਾ ਕਰਦੇ ਨੇ ਨਾਮ ਦੀ ਦਾਤ ਦੇ ਦਿੰਦੇ ਤਾਂ ਪੰਜ ਕਲੇਸ਼ਾਂ ਨੇ ਕਿੱਥੇ ਰਹਿਣਾ, ਜਦੋਂ ਇਹਨਾਂ ਦੀ ਜੜ ਅਗਿਆਨ ਹੀ ਸਤਿਗੁਰੂ ਨੇ ਖਤਮ ਕਰ ਦਿੱਤਾ ਤਾਂ ਸਾਰੇ ਜਿਹੜੇ ਦੁੱਖ ਨੇ ਮਿਟ ਜਾਂਦੇ ਨੇ, ਫਿਰ ਸੁੱਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ, ਪਰਮਾਤਮਾ ਦੇ ਵਿੱਚ ਜੀਵ ਦੀ ਜਾ ਕਰਕੇ ਲੀਨਤਾ ਬਣ ਜਾਂਦੀ ਹੈ। ਇਹ ਪਰਮ ਪਵਿੱਤਰ ਉਪਦੇਸ਼ ਮੇਰੇ ਪੰਜਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਰੂਪ ਦੇ ਅੰਦਰ ਸਾਨੂੰ ਬਖਸ਼ਿਸ਼ ਕੀਤੇ ਹਨ। ਇੰਨੀ ਕੁ ਸਤਿਗੁਰੂ ਜੀ ਆਪ ਹੀ ਕਿਰਪਾ ਕਰ ਦੇਣ ਕਿ ਸੁੰਦਰ ਵਿਚਾਰਾਂ ਸਾਡੇ ਸਾਰਿਆਂ ਦੇ ਮਨਾਂ ਤਨਾਂ ਵਿੱਚ ਲੀਨ ਹੋ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਾਹਿਬ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਰਹਿਮਤ ਕਰਨ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਨ, ਸਾਰੀ ਸੰਗਤ ਨੂੰ ਚਰਨਾਂ ਕਮਲਾਂ ਦੇ ਨਾਲ ਜੋੜੀ ਰੱਖਣ। ਇੱਥੇ ਹੀ ਆਓ, ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਆਪਾਂ ਵਿਸਰਾਮ ਦੇਣਾ ਕਰੀਏ ਜੀ।
ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।